दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से कल पिछले अध्याय की समाप्ति हुई सी। आज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। स्याणी जननी संग लै कछक बाहनी साथ धर शरदा मार्ग परयो निप सुत दर्शन नाथ। ग्रंथाकार भाई संतोख सिंह जी लिखदे ने अपनी माता नू ते अपनी थोड़ी सेना नू ना लैके शरदा नू धारण करके राजा रतन राय सतगुरां दे दर्शनां दे वास्ते चल पे। शुभ मत चतर चौंप चित जगी कब गुर दरसो प्रीति लगी। कवि जी लिखदे ने कि चंगी मत दा धारणी है श्रेष्ठ बुद्धि दा मालक है मन दे विच बहुत ही ज्यादा प्रेम पैदा होया सोचदा है कि कदों सतगुरु सच्चे पातशाह जी दा मैनू दर्शन होवेगा। बंदन कर बैठो पग पास सुनो कबे गुर बाक बिलास। सोचदा जांदा है कि कदों ऐसा वधिया मौका बनेगा कि मैं सतगुरां दे चरणा कमलां ते जाके नमस्कार करांगा उन्हां दे लागे बैठांगा ते सतगुरां दे पवित्र बचनां नूं सुणांगा। सादर चांद बदन की ओरा लोचन करो चकोरन जोरा। रतन राय सोचदा जांदा है कि जेड़े सतगुरु जी दा स्वरूप सर्दी दे चंद्रमा वर्गा है उन्हां दे मुखड़े दा मैं इस तरीके दे नाल दर्शन करांगा जिवें कि चंद्रमा दे वल चकोर देखदे ने पाव के मैं अपनियां दोहां अखां नूं चकोर ते चकोरी दा जोड़ा बना के सर्दी दे रुत वर्गे चंद्रमा सतगुरां दा दर्शन करांगा। श्रवण पुटन ते अमृत बाणी पान करो मैं अत सुख दानी। अपने कन्ना दे डोनिया दे नाल अमृत रूपी जेड़े सतगुरां दे बचन होणगे उन्हां नूं पान करांगा उन्हां नूं ग्रहण करांगा जेड़े के बहुत ही ज्यादा सुखां दा दान देण वाले। चित वै बैठत उठत चलंता सुन गुर महिमा और हर खंता। कवि संतोख सिंह जी लिखदे ने इस तरीके दे नाल चित्तदा जांदा है याद करदा जांदा है जदों भी उठदा है ते बैंदा है सतगुरां दी महिमा नूं ही खुशी दे नाल याद करदा है। सने सने गमणत लख दूर निज दल नरन देत सुख पूर। इसे तरीके दे नाल ਹੌਲੀ ਹੌਲੀ ਰਸਤੇ ਨੂੰ ਤੈਅ ਕਰਦਾ ਰਿਹਾ। ਰਾਜੇ ਦੇ ਨਾਲ ਉਸ ਦੀ ਮਾਂ ਵੀ ਹੈ, ਇਸ ਤੋਂ ਇਲਾਵਾ ਬਹੁਤੇ ਸਾਰੇ ਉਹਦੇ ਸੈਨਿਕ ਨੇ। ਜਨ ਪੰਜਾਬ ਦੇਸ਼ ਕੋ ਮਿਲੇ, ਗੁਰਸੁਦ ਤਿਸ ਕੋ ਬੂਝਤ ਭਲੇ। ਭਾਵ ਕੇ ਰਸਤੇ ਦੇ ਵਿੱਚ ਜਿਹੜਾ ਵੀ ਕੋਈ ਪੰਜਾਬ ਦੇਸ਼ ਦਾ ਰਹਿਣ ਵਾਲਾ ਰਾਹੀ ਮਿਲਦਾ ਹੈ, ਗੁਰੂ ਜੀ ਦੀ ਖਬਰ ਉਸ ਤੋਂ ਪੁੱਛਦਾ ਹੈ। ਥਿਤ ਅਨੰਦਪੁਰ ਨਗਰ ਸੁਣਾਵੇ, ਸੰਗਤ ਦਰਸ ਹਜ਼ਾਰੋਂ ਆਵੇ। ਤੇ ਜਿਹੜਾ ਵੀ ਰਾਜੇ ਰਤਨ ਰਾਜ ਨੂੰ ਮਿਲਦਾ ਹੈ, ਉਹ ਸਤਿਗੁਰਾਂ ਦੀ ਅਨੰਦਪੁਰ ਟਿਕੇ ਹੋਣ ਦੀ ਖਬਰ ਸੁਣਾਉਂਦਾ ਹੈ ਤੇ ਕਹਿੰਦਾ ਹੈ ਕਿ ਸਤਿਗੁਰੂ ਜੀ ਅਨੰਦਪੁਰ ਦੇ ਵਿੱਚ ਰਹਿ ਰਹੇ ਨੇ, ਹਜ਼ਾਰਾਂ ਹੀ ਜਿਹੜੇ ਲੋਕ ਨੇ ਉਹ ਦਰਸ਼ਨਾਂ ਦੇ ਵਾਸਤੇ ਪ੍ਰਤੀ ਦਿਨ ਆਉਂਦੇ ਨੇ। ਦਿਨ ਪ੍ਰਤੀਕੂਚ ਕਰਤ ਮਗ ਆਵਤ, ਸਰਤਾ ਬ੍ਰਿੰਦ ਯੋ ਲੰਘ ਯੋ ਤਲਾਵਤ। ਦਿਨ ਪ੍ਰਤੀ ਦਿਨ ਸਾਰਿਆਂ ਦੇ ਸਮੇਤ ਰਾਜਾ ਰਤਨ ਰਾਏ ਰਸਤੇ ਨੂੰ ਤੈਅ ਕਰਦਾ ਹੋਇਆ ਆ ਰਿਹਾ ਹੈ। ਰਸਤੇ ਦੇ ਵਿੱਚ ਬਹੁਤੀਆਂ ਸਾਰੀਆਂ ਨਦੀਆਂ ਨੂੰ ਉਸਨੇ ਪਾਰ ਕੀਤਾ। ਪੁਣ ਗ੍ਰਾਮਣ ਕੋ ਪਿਖ ਪਿਖ ਛੋਰਾ, ਚਲਿਓ ਆਏ ਸਤਿਗੁਰ ਕੀ ਓਰਾ। ਰਸਤੇ ਦੇ ਵਿੱਚ ਬੜਿਆਂ ਪਿੰਡਾਂ ਨੂੰ ਦੇਖ ਦੇਖ ਕੇ ਉਥੋਂ ਦੀ ਲੰਘਿਆ, ਚਲਿਓ ਆਏ ਸਤਿਗੁਰ ਕੀ ਓਰਾ। ਇਸੇ ਤਰੀਕੇ ਦੇ ਨਾਲ ਰਾਜਾ ਰਤਨ ਰਾਏ ਸਾਰਿਆਂ ਦੇ ਸਮੇਤ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਤਰਫ ਆ ਰਹੇ। ਸੁਰ ਸਰ ਧਰੀ ਉਲੰਗੀ ਜਮਨਾ, ਜਿਨਕੇ ਮੱਜਣ ਤ੍ਰਾਸਦ ਜਮਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੰਗਾ ਨਦੀ ਨੂੰ ਉਲੰਘਿਆ ਹੈ, ਇਸ ਤੋਂ ਇਲਾਵਾ ਜਮਨਾ ਨਦੀ ਤੋਂ ਵੀ ਪਾਰ ਹੋਇਆ। ਜਿਨਕੇ ਮੱਜਣ ਤ੍ਰਾਸਦ ਜਮਨਾ, ਭਾਵ ਕੇ ਜਿਨ੍ਹਾਂ ਨਦੀਆਂ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜਮਾਂ ਦਾ ਡਰ ਖਤਮ ਹੋ ਜਾਂਦਾ ਹੈ, ਐਸੀਆਂ ਪਵਿੱਤਰ ਨਦੀਆਂ ਨੂੰ ਉਲੰਘਿਆ। ਚਲ ਤੇ ਅਨੰਦਪੁਰਾ ਨੀਅਰ ਆਇਓ, ਪੁੱਤਰ ਮਹੀਪਤ ਕੋ ਹਰ ਖਾਇਓ। ਇਸੇ ਤਰ੍ਹਾਂ ਚਲਦਿਆਂ ਚਲਦਿਆਂ ਆਖਰਕਾਰ ਅਨੰਦਪੁਰ ਨਗਰੀ ਦੇ ਲਾਗੇ ਪਹੁੰਚ ਗਿਆ ਹੈ, ਜਿਹੜਾ ਕਿ ਰਾਜੇ ਰਾਮ ਰਾਏ ਦਾ ਪੁੱਤਰ ਰਤਨ ਰਾਏ। ਰਾਖੇ ਪੁਸ਼ਟ ਤੁਰੰਗਮ ਸਾਰੇ, ਤਿਮ ਕੁੰਚਰ ਪੀ ਤਨ ਬਲ ਭਾਰੇ। ਸਾਰੇ ਦੇ ਸਾਰੇ ਜਿਹੜੇ ਘੋੜੇ ਨੇ, ਉਹਨਾਂ ਨੂੰ ਖਾਣ ਪੀਣ ਦੇ ਵਾਸਤੇ ਬਹੁਤਾ ਚਾਰਿਆ ਗਿਆ, ਇਸ ਕਰਕੇ ਉਹ ਰਿਸ਼ਟ ਪੁਸ਼ਟ ਰਹੇ ਨੇ। ਇਸ ਤੋਂ ਇਲਾਵਾ ਜਿਹੜਾ ਹਾਥੀ ਹੈ, ਉਸ ਨੂੰ ਵੀ ਬਹੁਤਾ ਸਾਰਾ ਦਾਣਾ ਚਾਰਿਆ ਗਿਆ, ਇਸ ਕਰਕੇ ਉਹਦਾ ਸਰੀਰ ਵੀ ਬੜਾ ਨਰੋਇਆ। ਸਾਥ ਯਸੂਦਾ ਲਸ਼ਕਰ ਪਲੇ, ਸਨੇ ਸਨੇ ਮਗ ਮਾਰਗ ਚਲੇ। ਭਾਵ ਕੇ ਸਾਰੇ ਦਾ ਸਾਰਾ ਜਿਹੜਾ ਲਸ਼ਕਰ ਹੈ, ਉਹਨੂੰ ਬੜਾ ਸੁਖੀ ਰਾਜੀ ਰੱਖਿਆ ਹੈ। ਇਸੇ ਤਰੀਕੇ ਦੇ ਨਾਲ ਹੀ ਇਸ ਵੱਡੇ ਰਸਤੇ ਨੂੰ ਉਹਨਾਂ ਸਾਰਿਆਂ ਨੇ ਤੈਅ ਕੀਤਾ। ਸਤ ਦਰਵ ਤੀਰ ਆਣ ਕਰ ਹੇਰਾ, ਨੇਤਰ ਤੁੰਗ ਕੋ ਸੈਲ ਬਡੇਰਾ। ਆਖਰਕਾਰ ਸਤਲੁਜ ਦਰਿਆ ਦੇ ਸੁੰਦਰ ਪ੍ਰਵਾਹ ਨੂੰ ਆਣ ਕੇ ਦੇਖਿਆ ਹੈ, ਉੱਚਾ ਪਹਾੜ ਦੇਖਿਆ ਹੈ, ਜਿਹਨੂੰ ਆਖਿਆ ਜਾਂਦਾ ਹੈ ਨੇਤਰ ਤੁੰਗ, ਭਾਵ ਕੇ ਨੈਣਾ ਦੇਵੀ ਦਾ ਜਿਹੜਾ ਟਿੱਲਾ ਸੀ ਉਹਨੂੰ ਦੇਖਿਆ। ਪਹੁੰਚੇ ਗੁਰਪੁਰ ਪਿਖ ਸ਼ੁਭ ਥਾਨ, ਜਹ ਛਾਇਆ ਰਮਣੀਕ ਮਹਾਨ। ਆਖਰਕਾਰ ਗੁਰੂ ਦੀ ਨਗਰੀ ਅਨੰਦਪੁਰ ਦੇ ਵਿੱਚ ਪਹੁੰਚ ਗਏ ਨੇ। ਚੰਗੀ ਸਵੱਛ ਜਗ੍ਹਾ ਨੂੰ ਦੇਖਿਆ, ਜਿੱਥੇ ਕਿ ਬਹੁਤ ਹੀ ਜ਼ਿਆਦਾ ਰਮਣੀਕ ਰੁੱਖਾਂ ਦੀ ਛਾਂ ਸੀ। ਸੇਵਰ ਕਰਿਓ ਤੰਬੂ ਲਗਵਾਏ, ਸੋਦੇਤ ਸ਼ੁਭ ਨਰ ਤਵੈ ਪਠਾਏ। ਰਾਜੇ ਨੇ ਉਸ ਜਗ੍ਹਾ ਦੇ ਉੱਤੇ ਆਪਣਾ ਡੇਰਾ ਲਾ ਲਿਆ ਹੈ। ਬਹੁਤੇ ਸਾਰੇ ਤੰਬੂ ਤਾਣ ਦਿੱਤੇ ਗਏ ਨੇ। ਫਿਰ ਸਤਿਗੁਰਾਂ ਨੂੰ ਖਬਰ ਦੇਣ ਦੇ ਵਾਸਤੇ ਰਾਜੇ ਰਤਨ ਰਾਜ ਨੇ ਆਪਣੇ ਸਿਆਣੇ ਦੋ ਪੁਰਸ਼ਾਂ ਨੂੰ ਭੇਜਿਆ। ਸਤਿਗੁਰ ਪੌਰ ਜਨਾਇ ਬਿਰਤਾਂਤ, ਦੇਸ਼ ਅਸਾਮ ਨਿਪਤ ਕੋ ਤਾਤ। ਸਤਿਗੁਰਾਂ ਦੇ ਦਰਵਾਜੇ ਤੇ ਜਾ ਕੇ ਰਾਜੇ ਦੇ ਆਦਮੀਆਂ ਨੇ ਸਤਿਗੁਰਾਂ ਦੇ ਸਿੱਖ ਨੂੰ ਆਖਿਆ ਹੈ ਕਿ ਅਸਾਮ ਦੇਸ਼ ਦਾ ਜਿਹੜਾ ਰਾਜਾ ਰਾਮ ਸੀ ਉਹਦਾ ਪੁੱਤਰ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਆਇਆ। ਗੁਰ ਕੋ ਸਿੱਖ ਦਰਸ਼ਨ ਹਿਤ ਆਇਓ, ਸ਼ਰਧਾ ਧਰੇ ਪਾਉ ਅਦ ਕਾਇਓ। ਰਾਜੇ ਦੇ ਆਦਮੀ ਕਹਿੰਦੇ ਨੇ ਕਿ ਰਤਨ ਰਾਏ ਸਤਿਗੁਰਾਂ ਦਾ ਸਿੱਖ ਹੈ, ਉਹ ਦਰਸ਼ਨ ਕਰਨ ਦੇ ਵਾਸਤੇ ਆਇਆ ਹੈ, ਉਹਦੇ ਮਨ ਦੇ ਵਿੱਚ ਦਰਸ਼ਨ ਕਰਨ ਦੀ ਬਹੁਤ ਹੀ ਜ਼ਿਆਦਾ ਲਾਲਸਾ ਹੈ, ਇਸ ਤੋਂ ਇਲਾਵਾ ਪ੍ਰੇਮ ਤੇ ਸ਼ਰਧਾ ਵੀ ਵੱਡੀ ਹੈ। ਪੌਰ ਦਾਰ ਚਲ ਗਇਓ ਹਜ਼ੂਰ, ਅਰਜ਼ ਗੁਜ਼ਾਰੀ ਸਹਿਤ ਸ਼ਹੂਰ। ਉਸ ਦੀਆਂ ਗੱਲਾਂ ਨੂੰ ਸੁਣ ਕੇ ਫੇਰ ਜਿਹੜਾ ਸਤਿਗੁਰਾਂ ਦੇ ਦਰਵਾਜੇ ਤੇ ਪਹਿਰੇਦਾਰ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ ਹੈ। ਅਰਜ ਗੁਜ਼ਾਰੀ ਸਹਿਤ ਸ਼ਹੂਰ, ਭਾਵ ਕਿ ਬੜੀ ਸਿਆਣਪ ਦੇ ਨਾਲ ਉਹਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰਾਜੇ ਵੱਲੋਂ ਜਿਹੜੀ ਬੇਨਤੀ ਕੀਤੀ ਸੀ ਉਹ ਕੀਤੀ ਹੈ। ਕਿਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਪਹੁੰਚਿਆ, ਕਿਸ ਤਰੀਕੇ ਦੇ ਨਾਲ ਰਾਜਾ ਰਤਨ ਰਾਏ ਆਇਆ, ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦਾ ਬਿਆਨ ਇੰਜ ਕਰਦੇ ਨੇ। ਇਸੇ ਸਾਲ ਮੇਲੇ ਦੀਪ ਮਾਲਾ ਉੱਤੇ, ਦੇਸ਼ ਦਰਸ਼ਨਾਂ ਨੂੰ ਹੁਮ ਹੁਮਾਏ ਆਇਆ। ਦੂਰੋਂ ਚੱਲ ਅਸਾਮ ਦੇ ਦੇਸ਼ ਵਿੱਚੋਂ, ਤਰ ਪ੍ਰੇਮ ਰਾਜਾ ਰਤਨ ਰਾਏ ਆਇਆ। ਨਾਲੇ ਰਾਣੀਆਂ ਮੀਰ ਵਜ਼ੀਰ ਬਹੁਤੇ, ਨੌਕਰ ਚਾਕਰਾਂ ਠਾਠ ਬਣਾਏ ਆਇਆ। ਹੋਈ ਗੁਰਾਂ ਨੂੰ ਖਬਰ ਕਰਤਾਰ ਸਿੰਘਾ, ਰਾਜਾ ਧਰ ਦੂਰੋਂ ਪ੍ਰੇਮ ਪਾਏ ਆਇਆ। ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਖਬਰ ਪਹੁੰਚਾਈ ਹੈ। ਸੁਣ ਕਲਗੀ ਤਰ ਹੁਕਮ ਬਖਾਨਾ, ਗੁਰ ਘਰ ਤੇ ਦੇਹ ਦੇਗ ਮਹਾਨਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਾਸ ਨੂੰ ਹੁਕਮ ਕੀਤਾ ਕਿ ਗੁਰੂ ਘਰ ਦੇ ਵਿੱਚੋਂ ਜਿਹੜਾ ਲੰਗਰ ਹੈ ਉਹ ਪਹੁੰਚਾਇਆ ਜਾਵੇ ਰਾਜੇ ਦੇ ਵਾਸਤੇ। ਤ੍ਰਿਣ ਦਾਣਾ ਕ੍ਰਿਤ ਸਿਤਾ ਨਿਹਾਰੀ, ਦੇਹ ਤੁਰੰਗਮ ਜੇ ਗਜ ਭਾਰੀ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਵਾਹਨ ਨੇ ਭਾਵ ਕੇ ਹਾਥੀ ਤੇ ਘੋੜੇ ਉਹਨਾਂ ਦੇ ਵਾਸਤੇ ਵੀ ਨਿਹਾਰੀਆਂ ਭੇਜੀਆਂ ਜਾਣ। ਆਏ ਮਸੰਦਨ ਕੋ ਤਿਨ ਕਹਿਓ, ਜਬ ਗੁਰ ਹੁਕਮ ਸਬਨ ਲਹਿਓ। ਦਾਸ ਨੇ ਮਸੰਦਾਂ ਨੂੰ ਆਣ ਕੇ ਸਤਿਗੁਰਾਂ ਦਾ ਹੁਕਮ ਸੁਣਾ ਦਿੱਤਾ ਹੈ। ਕਵੀ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਨੇ ਸਤਿਗੁਰਾਂ ਦੇ ਹੁਕਮ ਨੂੰ ਸੁਣਿਆ, ਨਿਪ ਸੁਤ ਨਿਕਟ ਮੇਵਰੇ ਗਏ, ਜਥਾ ਜੋਗ ਹਿਤ ਖੈਬੇ ਦਏ। ਰਾਜੇ ਰਤਨ ਰਾਏ ਦੇ ਕੋਲ ਫਿਰ ਸਤਿਗੁਰਾਂ ਦੇ ਮੇਵੜੇ ਗਏ ਨੇ, ਜਿਨ੍ਹਾਂ ਨੇ ਜਥਾ ਯੋਗ ਰਾਜੇ ਦਾ ਆਦਰ ਮਾਣ ਕੀਤਾ ਤੇ ਛਕਣ ਦੇ ਵਾਸਤੇ ਪਦਾਰਥ ਭੇਜੇ।
ਸਰਬਰੀਤ ਸੁਖ ਪਾਇ ਕਨੇਰਾ, ਗੁਰਨ ਸਰਾਹੈ ਸਗਰੋ ਡੇਰਾ।
ਹਰ ਇੱਕ ਤਰੀਕੇ ਦੇ ਨਾਲ ਸੁਖ ਦੀ ਪ੍ਰਾਪਤੀ ਕੀਤੀ ਗਈ ਹੈ ਤੇ ਸਾਰਿਆਂ ਨੇ ਰਾਜੇ ਦੇ ਸਮੇਤ ਸਤਿਗੁਰਾਂ ਦੀ ਬਹੁਤ ਜ਼ਿਆਦਾ ਸ਼ਲਾਘਾ ਕੀਤੀ।
ਚਾਹੀ ਵਸਤ ਤਤ ਸ਼ਿਨ ਪਹੁੰਚਾਈ, ਸੁਪਤ ਭਏ ਸੋ ਨਿਸਾ ਬਿਤਾਈ।
ਜੋ ਵੀ ਚੀਜ਼ਾਂ ਲੋੜੀਂਦੀਆਂ ਸਨ ਉਹ ਸਾਰੀਆਂ ਰਾਜੇ ਦੇ ਡੇਰੇ ਦੇ ਉੱਤੇ ਮੇਵੜਿਆਂ ਦੇ ਵੱਲੋਂ ਭੇਜੀਆਂ ਗਈਆਂ ਨੇ। ਇਸੇ ਤਰੀਕੇ ਦੇ ਨਾਲ ਸੁਖ ਦੇ ਨਾਲ ਰਾਤ ਨੂੰ ਬਤੀਤ ਕੀਤਾ।
ਸੋਚ ਸ਼ਨਾਨ ਠਾਣ ਸਵਦਾਨ, ਨਿਪਨੰਦਨ ਅਭਿਲਾਖ ਮਹਾਨਾ।
ਰਾਜਾ ਰਤਨ ਰਾਏ ਸਵੇਰੇ ਉੱਠਿਆ ਹੈ, ਇਸ਼ਨਾਨ ਪਾਣੀ ਕੀਤਾ ਹੈ ਤੇ ਸਤਿਗੁਰਾਂ ਦਾ ਦਰਸ਼ਨ ਕਰਨ ਦੀ ਤੀਬਰ ਮਨ ਦੇ ਵਿੱਚ ਇੱਛਾ ਹੈ।
ਪਾਠਿਓ ਮੁਸਾਹਿਬ ਸਤ ਗੁਰ ਦੁਆਰੇ ਰਾਵਰ ਦਰਸ਼ਨ ਚਾਹੇ ਉਦਾਰੇ।
ਸਵੇਰ ਹੋਣ ਦੇ ਨਾਲ ਹੀ ਆਪਣੇ ਇੱਕ ਮੁੱਖ ਆਦਮੀ ਨੂੰ ਰਾਜੇ ਰਤਨ ਰਾਏ ਨੇ ਸਤਿਗੁਰਾਂ ਦੇ ਵੱਲ ਭੇਜ ਦਿੱਤਾ ਹੈ, ਜਿਨ੍ਹੇ ਜਾ ਕੇ ਸਤਿਗੁਰਾਂ ਦੇ ਸਿੱਖਾਂ ਨੂੰ ਆਖਿਆ ਕਿ ਰਾਜਾ ਸਾਡਾ ਸਤਿਗੁਰਾਂ ਦੇ ਦਰਸ਼ਨਾਂ ਦੀ ਚਾਹ ਰੱਖਦਾ।
ਨੀਠ ਨੀਠ ਕਰ ਨਿਸਾ ਬਿਤਾਈ, ਮਿਲਿਓ ਚਹਿਤ ਹੋ ਪਰਸ਼ਰ ਨਾਈ।
ਰਾਜੇ ਦੇ ਆਦਮੀ ਨੇ ਆਖਿਆ ਕਿ ਮਸਾਂ ਮਸਾਂ ਹੀ ਰਾਜੇ ਨੇ ਰਾਤ ਨੂੰ ਬਤੀਤ ਕੀਤਾ ਹੈ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਛੇਤੀ ਤੋਂ ਛੇਤੀ ਦਰਸ਼ਨ ਕਰਨਾ ਚਾਹੁੰਦਾ।
ਸੁਧ ਕਲਗੀ ਤਰ ਟਿਗ ਪਹੁੰਚਾਈ, ਸੁਣ ਸ੍ਰੀ ਮੁਖ ਤੇ ਬਚ ਫੁਰ ਮਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਰਾਜੇ ਨੇ ਖਬਰ ਪਹੁੰਚਾਈ ਹੈ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਬਚਨ ਕੀਤਾ।
ਕਹਿੰਦੇ ਨੇ ਪਹਿਰ ਤੀਸਰੇ ਸੱਜਾ ਸੁਚੇਤਾ, ਬੈਠਾ ਦਰਸ਼ਨ ਦੈਬੇ ਹੇਤਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਦਿਨ ਦਾ ਤੀਸਰਾ ਪਹਿਰ ਹੋਵੇਗਾ, ਉਸ ਵੇਲੇ ਸਤਿਗੁਰੂ ਜੀ ਕਹਿੰਦੇ ਨੇ ਕਿ ਤਿਆਰ ਬਰ ਤਿਆਰ ਹੋ ਕੇ ਅਸੀਂ ਦਰਬਾਰ ਦੇ ਵਿੱਚ ਦਰਸ਼ਨ ਦੇਣ ਦੇ ਵਾਸਤੇ ਬੈਠਾਂਗੇ।
ਮਿਲੋ ਆਣ ਕਰ ਪੁਰੋ ਪਿਲਾਖਾ, ਸੁਧਰ ਜਨਮ ਪਾਓ ਅਸ ਰਾਖਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਵੇਲੇ ਰਾਜਾ ਸਾਨੂੰ ਆਣ ਕੇ ਮਿਲੇ, ਆਪਣੇ ਮਨ ਦੀ ਕਾਮਨਾ ਨੂੰ ਪੂਰਿਆਂ ਕਰੇ,
ਸੁਧਰੇ ਜਨਮ ਭਾਉ ਅਸ ਰਾਖਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਰਾਜੇ ਨੇ ਆਪਣੇ ਮਨ ਦੇ ਵਿੱਚ ਐਸਾ ਪ੍ਰੇਮ ਧਾਰਨ ਕੀਤਾ ਹੋਇਆ ਤੇ ਉਹਦਾ ਜਨਮ ਸੁਧਰ ਜਾਏਗਾ।
ਗਾਇਓ ਸਿਵਰ ਮੈਂ ਨਿਪਤ ਸੁਣਾਇਓ, ਹਰਖਤ ਮੁਖ ਪੰਕਜ ਬਿਗ ਸਾਇਓ।
ਰਾਜੇ ਦਾ ਆਦਮੀ ਖਬਰ ਨੂੰ ਪਾ ਕੇ ਰਾਜੇ ਦੇ ਕੋਲ ਪਹੁੰਚਿਆ ਹੈ, ਜਾ ਕੇ ਉਸਨੇ ਰਾਜੇ ਨੂੰ ਇਹ ਖਬਰ ਦਿੱਤੀ ਹੈ ਕਿ ਸਤਿਗੁਰਾਂ ਨੇ ਹੁਕਮ ਕੀਤਾ ਕਿ ਦਿਨ ਦੇ ਤੀਸਰੇ ਪਹਿਰ ਦਰਸ਼ਨ ਹੋਵੇਗਾ।
ਹਰਖਤ ਮੁਖ ਪੰਕਜ ਬਿਗਸਾਇਓ,
ਕਵੀ ਜੀ ਲਿਖਦੇ ਨੇ ਕਿ ਖਬਰ ਨੂੰ ਸੁਣ ਕੇ ਰਾਜੇ ਦਾ ਮੁਖੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਗਿਆ।
ਕਰਿਓ ਹੁਕਮ ਹਾਥੀ ਸ਼ਿੰਗਾਰੋ, ਜਲ ਤੇ ਮਲ ਕਰ ਰੰਗ ਨਿਕਾਰੋ।
ਉਸੇ ਵੇਲੇ ਰਾਜੇ ਨੇ ਆਪਣਿਆਂ ਦਾਸਾਂ ਨੂੰ ਹੁਕਮ ਕੀਤਾ ਕਿ ਜਿਹੜਾ ਹਾਥੀ ਹੈ ਉਹਨੂੰ ਚੰਗੇ ਤਰੀਕੇ ਦੇ ਨਾਲ ਸ਼ਿੰਗਾਰ ਦਿੱਤਾ ਜਾਵੇ, ਪਾਣੀ ਦੇ ਨਾਲ ਮਲਮਲ ਕੇ ਉਹਨੂੰ ਨਵਾਇਆ ਜਾਵੇ ਤੇ ਸੋਹਣਾ ਬਣਾ ਦਿੱਤਾ ਜਾਵੇ।
ਉਗਰਿਓ ਪਾਲ ਸੁਪੈਦਾ ਪਲੇ, ਸ਼ਾਮ ਬਰਨ ਸਭ ਤਨ ਪਰ ਮਲੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਹਾਥੀ ਦਾ ਮੱਥਾ ਹੈ ਉਹ ਚਿੱਟੇ ਰੰਗ ਦਾ ਹੈ,
ਸ਼ਾਮ ਵਰਨ ਸਭ ਤਨ ਪਰ ਮਲੇ, ਪਰ ਬਾਕੀ ਸਾਰੇ ਸਰੀਰ ਦਾ ਹਾਥੀ ਦੇ ਦਾ ਰੰਗ ਸ਼ਾਹ ਕਾਲਾ ਹੈ। ਜਸ ਕਦ ਤਸ ਹੀ ਦਸਨ ਸੁਹਾਏ, ਹਾਟਕ ਚੂੜੇ ਰੂੜ ਚੜਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਸ ਕਦ ਤਸ ਹੀ ਦਸਨ ਸੁਹਾਏ, ਭਾਵ ਕੇ ਜਿਹੜੇ ਦੰਦ ਨੇ ਹਾਥੀ ਦੇ ਉਹ ਵੀ ਚਿੱਟੇ ਰੰਗ ਦੇ ਨੇ,
ਹਾਟਕ ਚੂੜੇ ਰੂੜ ਚੜਾਏ, ਸੋਨੇ ਦੀਆਂ ਚੂੜੀਆਂ ਦੰਦਾਂ ਤੇ ਸੁੰਦਰ ਚੜਾਈਆਂ ਹੋਈਆਂ ਨੇ। ਚਾਂਦੀ ਕੇ ਸਿੰਖਲ ਕਰਵਾਏ, ਚਾਰ ਪਗਣ ਮੈਂ ਰਹਿ ਸੁਹਾਏ।
ਚਾਂਦੀ ਦੇ ਜਿਹੜੇ ਸੰਗਲ ਨੇ ਉਹ ਕਢਵਾ ਕੇ ਉਹਦੇ ਚਾਰੇ ਪੈਰਾਂ ਦੇ ਵਿੱਚ ਪਾਏ ਹੋਏ ਨੇ।
ਤਿਮ ਹੀ ਕਰੇ ਤੁਰੰਗਮ ਤਿਆਰੇ, ਜਰੇ ਜ਼ੀਨ ਜਾਂਬੂ ਨਦ ਡਾਰੇ।
ਜਿਸ ਤਰ੍ਹਾਂ ਹਾਥੀ ਨੂੰ ਸ਼ਿੰਗਾਰਿਆ ਗਿਆ ਹੈ, ਇਸੇ ਤਰੀਕੇ ਦੇ ਨਾਲ ਜਿਹੜੇ ਘੋੜੇ ਭੇਟਾ ਅਰਪਣ ਕਰਨੇ ਨੇ ਉਹਨਾਂ ਨੂੰ ਵੀ ਚੰਗੇ ਤਰੀਕੇ ਦੇ ਨਾਲ ਸ਼ਿੰਗਾਰਿਆ ਗਿਆ ਹੈ, ਬਹੁਤੀਆਂ ਸਾਰੀਆਂ ਸੁੰਦਰ ਕਾਠੀਆਂ ਪਾ ਕੇ ਤੇ ਬਹੁਤੇ ਗਹਿਣੇ ਗਲਾਂ ਦੇ ਵਿੱਚ ਪਾ ਕੇ।
ਸ਼ਸਤਰ ਪੰਚ ਕਲ ਚੌਂਕੀ ਚਾਰੂ, ਜਾਮ ਕਟੋਰਾ ਸ਼ੁਭ ਦੁੱਤ ਵਾਰੂ।
ਇਸ ਤੋਂ ਇਲਾਵਾ ਪੰਚਕਲਾ ਜਿਹੜਾ ਹਥਿਆਰ ਸੀ, ਸ਼ਸਤਰ ਸੀ, ਉਹਨੂੰ ਵੀ ਤਿਆਰ ਕੀਤਾ ਗਿਆ। ਜਿਹੜੀ ਚੌਂਕੀ ਸੀ ਉਹਨੂੰ ਵੀ ਤਿਆਰ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜਾ ਕਟੋਰਾ ਸੀ, ਜਿਹੜਾ ਜਾਮ ਸੀ ਵੱਡੀ ਸੋਭਾ ਵਾਲਾ, ਉਹ ਵੀ ਤਿਆਰ ਕੀਤਾ।
ਕੰਕਣ ਕੰਚਨ ਬਜਰ ਜਰਾਏ, ਬਹੁ ਬਨਾਵ ਕੇ ਵਸਤਰ ਬਣਾਏ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਐਸੇ ਸੁੰਦਰ ਕੜੇ ਨੇ ਜਿਨ੍ਹਾਂ ਦੇ ਵਿੱਚ ਹੀਰੇ ਜੜੇ ਹੋਏ ਨੇ, ਬਹੁਤ ਤਰ੍ਹਾਂ ਦੇ ਇਸ ਤੋਂ ਇਲਾਵਾ ਵਸਤਰ ਵੀ ਤਿਆਰ ਕਰਕੇ ਰੱਖੇ। ਤਿਆਰੀ ਕਰੀ ਇਤਿਆਦ ਅਕੋਰ ਅਰਪਣ ਸ੍ਰੀ ਗੁਰ ਹਿਤ ਕਰ ਜੋਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਅਨੇਕਾਂ ਹੀ ਜਿਹੜੀਆਂ ਭੇਟਾਵਾਂ ਨੇ ਉਹਨਾਂ ਨੂੰ ਤਿਆਰ ਕਰਕੇ ਰੱਖਿਆ ਹੈ, ਜਿਹੜੀਆਂ ਭੇਟਾਵਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਪਣ ਕਰਨੀਆਂ। ਇਮ ਤਿਆਰੀ ਕਰ ਤੇ ਸਭ ਰੀਤ ਤੀਨ ਪਹਿਰ ਗਯੋ ਬਾਸਰ ਬੀਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਤਿਆਰੀ ਕਰਦਿਆਂ ਕਰਦਿਆਂ ਦਿਨ ਦਾ ਜਿਹੜਾ ਤੀਸਰਾ ਪਹਿਰ ਸੀ ਉਹ ਆ ਗਿਆ। ਇਸ ਛਿਨ ਆਏ ਮੇਵਰ ਆ ਗਯੋ ਭੂਪਤ ਸਾਥ ਪਾਖਿਓ ਪਯੋ। ਇੰਨੇ ਚਿਰ ਨੂੰ ਸਤਿਗੁਰਾਂ ਦਾ ਭੇਜਿਆ ਹੋਇਆ ਮੇਵੜਾ ਰਾਜੇ ਦੇ ਕੋਲ ਪਹੁੰਚ ਗਿਆ ਹੈ। ਮੇਵੜੇ ਨੇ ਰਾਜੇ ਨੂੰ ਇਸ ਤਰ੍ਹਾਂ ਆਖਿਆ, ਕਹਿੰਦਾ ਸਭਾ ਵਿਖੇ ਪਾ ਗੁਰੂ ਆਗਵਨੁ ਸਿੱਖ ਉਡਗਣ ਮੈਂ ਸਸ ਗੁਣ ਭਵਨੁ। ਮੇਵੜੇ ਨੇ ਰਾਜੇ ਰਤਨ ਰਾਏ ਨੂੰ ਆਖਿਆ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋ ਗਿਆ ਹੈ ਸਭਾ ਦੇ ਵਿੱਚ। ਸਤਿਗੁਰੂ ਜੀ ਸਭਾ ਦੇ ਵਿੱਚ ਬੈਠੇ ਹੋਏ ਨੇ, ਇਸ ਤਰ੍ਹਾਂ ਬੈਠੇ ਹੋਏ ਨੇ ਕਿ ਜਿਵੇਂ ਤਾਰਿਆਂ ਦੇ ਮੰਡਲ ਦੇ ਵਿੱਚ ਚੰਦਰਮਾ ਸੋਭ ਰਿਹਾ ਹੋਵੇ। ਬੈਠੇ ਪਾਵਨ ਦਰਸ਼ਨ ਹੇਤ ਸੰਗਤ ਸਕਲ ਮਨੋਰਥ ਲੇਤ। ਮੇਵੜਾ ਕਹਿੰਦਾ ਕਿ ਸਤਿਗੁਰੂ ਜੀ ਆਪਣਾ ਪਵਿੱਤਰ ਦਰਸ਼ਨ ਦੇਣ ਦੇ ਵਾਸਤੇ ਬੈਠੇ ਹੋਏ ਨੇ, ਸੰਗਤ ਸਾਰੀ ਦਰਸ਼ਨ ਕਰ ਰਹੀ ਹੈ ਤੇ ਆਪਣੇ ਮਨਾਂ ਦੇ ਮਨੋਰਥਾਂ ਨੂੰ ਸੰਗਤ ਪ੍ਰਾਪਤ ਕਰ ਰਹੀ। ਰਤਨ ਰਾਏ ਸੁਣ ਹਰਖਤ ਪਾਇਓ ਲੈ ਸਭ ਚਲੋ ਹੁਕਮ ਕਰ ਦਇਓ। ਰਾਜਾ ਰਤਨ ਰਾਏ ਬਹੁਤ ਹੀ ਜ਼ਿਆਦਾ ਖੁਸ਼ ਹੋਇਆ, ਆਪਣੇ ਦਾਸਾਂ ਨੂੰ ਹੁਕਮ ਕੀਤਾ ਕਿ ਜਿੰਨੀਆਂ ਵੀ ਸਤਿਗੁਰਾਂ ਨੂੰ ਭੇਟਾ ਅਰਪਣ ਕਰਨੀਆਂ ਨੇ ਉਹਨਾਂ ਸਾਰਿਆਂ ਨੂੰ ਲੈ ਚੱਲੋ। ਵਸਤ੍ਰ ਵਿਭੂਖਣ ਗਣ ਦੀਨਾਰ ਲੇਕਰ ਗਮਣੇ ਭਰ ਭਰ ਥਾਲ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਹੁਤੇ ਕੀਮਤੀ ਕੱਪੜੇ, ਬਹੁਤੇ ਕੀਮਤੀ ਗਹਿਣੇ ਤੇ ਬਹੁਤੀਆਂ ਸਾਰੀਆਂ ਸੋਨੇ ਦੀਆਂ ਮੋਹਰਾਂ, ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤੀਆਂ ਸਾਰੀਆਂ ਥਾਲੀਆਂ ਦੇ ਵਿੱਚ ਭਰ ਭਰ ਕੇ ਲਿਜਾਇਆ ਗਿਆ।
ਅਪਰ ਵਸਤ ਸਭ ਕਰੇ ਅਗਾਰੀ ਨਗਰ ਪਗਨ ਨਿਪ ਚੱਲਿਓ ਪਿਛਾਰੀ।
ਸਾਰੀਆਂ ਚੀਜ਼ਾਂ ਚੁਕਵਾ ਕੇ ਦਾਸਾਂ ਦੇ ਸਿਰਾਂ ਦੇ ਉੱਤੇ ਅੱਗੇ ਅੱਗੇ ਦਾਸਾਂ ਨੂੰ ਤੋਰ ਦਿੱਤਾ ਤੇ ਨੰਗੇ ਪੈਰਾਂ ਦੇ ਨਾਲ ਰਾਜਾ ਰਤਨ ਰਾਏ ਉਹਨਾਂ ਦੇ ਪਿੱਛੇ ਚੱਲਿਆ।
ਸਚਿਵ ਸਪਟ ਨਿਜ ਸਾਥ ਮਿਲਾਏ ਗਮਣੇ ਮਾਨਵ ਹੈ ਸਮੁਦਾਏ।
ਰਾਜੇ ਦੇ ਸਾਰੇ ਮੰਤਰੀ ਤੇ ਸਾਰੇ ਦੇ ਸਾਰੇ ਸ਼ਸਤਰਧਾਰੀ ਸੈਨਾਪਤੀ ਉਹ ਵੀ ਰਾਜੇ ਨੇ ਆਪਣੇ ਨਾਲ ਮਿਲਾਏ ਨੇ। ਗਮਣੇ ਮਾਨਵ ਹੈ ਸਮੁਦਾਏ, ਇਸ ਤਰ੍ਹਾਂ ਬਹੁਤੇ ਸਾਰੇ ਮਨੁੱਖਾਂ ਦਾ ਇਕੱਠ ਰਾਜੇ ਦੇ ਨਾਲ ਤੁਰੇ।
ਪੌਰ ਸਭਾ ਕੋ ਤਹਿ ਚੱਲ ਆਇਓ ਹੱਥ ਜੋਰ ਕਰ ਸੀਸ ਨਿਵਾਇਓ।
ਇਸੇ ਤਰ੍ਹਾਂ ਚਲਦਿਆਂ ਚਲਦਿਆਂ ਸਭਾ ਦੇ ਦਰਵਾਜੇ ਦੇ ਤੱਕ ਪਹੁੰਚਿਆ ਹੈ, ਦੂਰੋਂ ਹੀ ਹੱਥ ਜੋੜ ਕੇ ਰਾਜੇ ਨੇ ਸਿਰ ਨਿਵਾਇਆ।
ਅੰਤਰ ਪ੍ਰਵਸ਼ੇ ਸਿਰ ਕਰ ਨੀਵਾ ਵਾਹਿਗੁਰੂ ਕਹਿ ਭਾਵ ਅਤੀਵਾ।
ਸਾਰੇ ਦੇ ਸਾਰੇ ਅੰਦਰ ਪ੍ਰਵੇਸ਼ ਹੋਏ ਨੇ ਆਪਣੇ ਸਿਰਾਂ ਨੂੰ ਨੀਵਾ ਕਰਕੇ।
ਵਾਹਿਗੁਰੂ ਕਹਿ ਭਾਵ ਅਤੀਵਾ,
ਭਾਵ ਕੇ ਬਹੁਤ ਹੀ ਪਿਆਰ ਦੇ ਨਾਲ ਜਦੋਂ ਝੋਕੇ ਰਾਜਾ ਅੰਦਰ ਵੜਿਆ ਤੇ ਮੂੰਹ ਦੇ ਵਿੱਚੋਂ ਆਖਿਆ ਵਾਹਿਗੁਰੂ।
ਪਿਖੀ ਦੂਰ ਤੇ ਗੁਰ ਕੀ ਮੂਰਤ ਬੈਠੇ ਮਨੋ ਚੰਦ ਕੀ ਸੂਰਤ।
ਦੂਰੋਂ ਹੀ ਰਾਜੇ ਨੇ ਸਤਿਗੁਰਾਂ ਦੀ ਮੂਰਤੀ ਦਾ ਦਰਸ਼ਨ ਕੀਤਾ ਹੈ, ਭਾਵ ਕੇ ਸਤਿਗੁਰਾਂ ਦੇ ਸਰੂਪ ਨੂੰ ਦੇਖਿਆ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਚੰਦਰਮਾ ਬੈਠਾ ਹੋਵੇ ਉਜਲ।
ਝੂਲਤ ਕਲਗੀ ਦਮਕਤ ਮੋਤੀ ਜਿਗਾ ਬੰਦੀ ਹੀਰਨ ਦੁੱਤ ਹੋਤੀ।
ਜਿਹੜੀ ਕਲਗੀ ਹੈ ਉਹ ਝੂਮਦੀ ਹੈ, ਜਿਹਦੇ ਵਿੱਚ ਬਹੁਤ ਜ਼ਿਆਦਾ ਮੋਤੀ ਦਮਕਾਂ ਮਾਰ ਰਹੇ ਨੇ। ਇਸ ਤੋਂ ਇਲਾਵਾ ਸਤਿਗੁਰਾਂ ਦੇ ਦਸਤਾਰੇ ਦੇ ਉੱਤੇ ਜਿਗਾ ਵੀ ਲਾਈ ਹੋਈ ਹੈ, ਜਿਹਦੇ ਵਿੱਚ ਬਹੁਤੇ ਸਾਰੇ ਹੀਰੇ ਜੜੇ ਨੇ। ਚਮਰ ਟੁਰਤ ਹੈ ਬਾਰੰਬਾਰੀ, ਤੇਰੇ ਸੁਹਾਵਤ ਸਭਾ ਮਜਾਰੀ। ਸਤਿਗੁਰੂ ਜੀ ਸਭਾ ਦੇ ਵਿੱਚ ਬੈਠ ਕੇ ਵੱਡੀ ਸੋਭਾ ਪਾ ਰਹੇ ਨੇ ਤੇ ਬਾਰ ਬਾਰ ਸਤਿਗੁਰਾਂ ਦੇ ਸੀਸ ਦੇ ਉੱਤੇ ਦਾਸ ਦੇ ਵੱਲੋਂ ਚੌਰ ਹੋ ਰਹੇ।
ਜਨ ਦੇਵਨ ਮੈਂ ਬਿਸ਼ਨ ਕਿਰਪਾਲਾ, ਗਿਆਨ ਨਿਦਾਨ ਮਹਾਨ ਉਜਾਲਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੇਵਤਿਆਂ ਦੀ ਸਭਾ ਦੇ ਵਿੱਚ ਵਿਸ਼ਨੂੰ ਭਗਵਾਨ ਬੈਠੇ ਹੋਣ। ਗਿਆਨ ਨਿਦਾਨ ਮਹਾਨ ਉਜਾਲਾ, ਭਾਵ ਕੇ ਗਿਆਨ ਦੇ ਖਜ਼ਾਨੇ ਦਾ ਬਹੁਤ ਮਹਾਨ ਉਜਾਲਾ ਹੈ, ਪ੍ਰਕਾਸ਼।
ਤੋਰਨ ਕਰਤ ਪਰਿਓ ਪਗ ਜਾਈ, ਸਕੈ ਨਹੀਂ ਪੁਨ ਸੀਸ ਉਠਾਈ।
ਕਾਲੀ ਦੇ ਨਾਲ ਹੀ ਰਾਜਾ ਦੌੜ ਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਜਾ ਡਿੱਗਾ ਹੈ। ਸਕੈ ਨਹੀਂ ਪੁਨ ਸੀਸ ਉਠਾਈ, ਸਤਿਗੁਰਾਂ ਦੇ ਜਿਉਂ ਹੀ ਚਰਨਾਂ ਦੇ ਉੱਤੇ ਸੀਸ ਰਾਜੇ ਨੇ ਲਾਇਆ ਤੇ ਫਿਰ ਰਾਜੇ ਰਤਨ ਰਾਏ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੋਂ ਆਪਣੇ ਸਿਰ ਨੂੰ ਉਤਾਂਹ ਨਹੀਂ ਚੁੱਕਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਸਤਿਗੁਰਾਂ ਨੇ ਭੇਜ ਮੁਸਾਹਿਬਾਂ ਨੂੰ, ਬੰਦੋਬਸਤ ਸਾਰਾ ਕਰਵਾਇਆ ਜੀ। ਰਸਦ ਬਸਦ ਦਾਣਾ ਕਾਸ ਗੁਰੂ ਕਰੋ, ਜਿੰਨਾ ਚਾਹੀਦਾ ਤੁਰਤ ਦਵਾਇਆ ਜੀ। ਬੀਤੀ ਰਾਤ ਦਿਨੇ ਉੱਠ ਗੁਰੂ ਜੀ ਨੇ, ਹੁਕਮ ਦੇ ਦਰਬਾਰ ਲਗਵਾਇਆ ਜੀ। ਸਾਹਿਬਾਨ ਕਨਾਤ ਤੇ ਫਰਸ਼ ਸੋਹਣੇ, ਤਖਤ ਬਹੁਤ ਸੋਹਣਾ ਲਗਵਾਇਆ ਜੀ। ਸਤ ਗੁਰੂ ਜੀ ਪਹਿਣ ਹਥਿਆਰ ਬਸਤਰ, ਬੈਠੇ ਸੁੰਦਰ ਰੂਪ ਸੁਹਾਇਆ ਜੀ। ਫੇਰ ਭੇਜ ਮਾਮੇ ਕਿਰਪਾਲ ਜੀ ਨੂੰ, ਰਾਜਾ ਵਿੱਚ ਦਰਬਾਰ ਬੁਲਾਇਆ ਜੀ। ਰਾਜਾ ਸਣੇ ਅਮੀਰਾਂ ਤਿਆਰ ਹੋ ਕੇ, ਨਾਲ ਖੁਸ਼ੀ ਦੀਦਾਰ ਨੂੰ ਆਇਆ ਜੀ। ਅੱਗੋਂ ਵੇਖ ਕੇ ਸ਼ਾਨ ਦਰਬਾਰ ਵਾਲਾ, ਹਰ ਇੱਕ ਦਿਲੋਂ ਬਿਸਮਾਇਆ ਜੀ। ਥੈਲੀ ਮੋਹਰਾਂ ਦੀ ਰਾਜੇ ਨੇ ਧਰੀ ਅੱਗੇ, ਚੁੱਕ ਗੁਰਾਂ ਨੂੰ ਸੀਸ ਨਿਵਾਇਆ ਜੀ। ਉਸੇ ਤਰ੍ਹਾਂ ਅਮੀਰਾਂ ਵਜ਼ੀਰਾਂ ਨੇ ਵੀ ਚੁੱਕ ਚੁੱਕ ਕੇ ਤਨ ਚੜਾਇਆ ਜੀ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਇਸ ਤਰੀਕੇ ਦੇ ਨਾਲ ਰਾਜੇ ਨੇ ਸਤਿਗੁਰਾਂ ਨੂੰ ਆਣ ਕੇ ਨਮਸਕਾਰ ਕੀਤੀ ਹੈ ਤੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਪਣੇ ਮੱਥੇ ਨੂੰ ਰੱਖਿਆ ਤੇ ਫਿਰ ਉਤਾਂਹ ਨਹੀਂ ਚੁੱਕੇ। ਕਿਰਪਾ ਦ੍ਰਿਸ਼ਟ ਤੇ ਗੁਰੂ ਬਿਲੋਕਾ, ਉਠੋ ਭੂਪ ਸੁਧਰੇ ਜੁਗ ਲੋਕਾ। ਮੇਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਤੱਕਿਆ ਤੇ ਨਾਲੇ ਬਚਨ ਕੀਤਾ, ਕਹਿੰਦੇ ਨੇ ਹੇ ਰਾਜਾ ਉਠ, ਤੇਰੇ ਦੋਵੇਂ ਲੋਕ ਸੌਰ ਗਏ ਨੇ। ਮਾਣ ਬਾਕ ਕੋ ਸੀਸ ਉਠਾਇਓ, ਬੈਠਿਓ ਸਨਮੁਖ ਪ੍ਰੇਮ ਵਧਾਇਓ। ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਰਾਜੇ ਨੇ ਆਪਣੇ ਸਿਰ ਨੂੰ ਉਤਾਂਹ ਚੁੱਕਿਆ ਹੈ ਤੇ ਸਤਿਗੁਰਾਂ ਦੇ ਸਾਹਮਣੇ ਪ੍ਰੇਮ ਨੂੰ ਵਧਾ ਕੇ ਬਹਿ ਗਏ। ਕੁਸ਼ਲ ਪ੍ਰਸ਼ਨ ਸ੍ਰੀ ਸਤਿਗੁਰ ਕੀਨੋ, ਹੱਥ ਜੋਰ ਤਿੰਨ ਸਭ ਕਹਿ ਦੀਨੋ। ਸਤਿਗੁਰਾਂ ਨੇ ਰਾਜੇ ਦੇ ਸੁੱਖ ਸਾਨ ਦੀ ਖਬਰ ਪੁੱਛੀ, ਹੱਥ ਜੋੜ ਕੇ ਰਾਜੇ ਨੇ ਆਖਿਆ ਕਿ ਸੱਚੇ ਪਾਤਸ਼ਾਹ ਤੁਹਾਡੀ ਬਹੁਤ ਕਿਰਪਾ ਹੈ, ਆਨੰਦ ਖੁਸ਼ੀ ਦੇ ਨਾਲ। ਤਬ ਮੰਤਰੀ ਕਰ ਜੋਰ ਬਖਾਨਾ, ਵੱਡੇ ਗੁਰੂ ਪਹੁੰਚੇ ਤਿਸ ਥਾਨਾ। ਜਦੋਂ ਰਾਜਾ ਬੈਠ ਗਿਆ ਤੇ ਫਿਰ ਰਾਜੇ ਦੇ ਮੁੱਖ ਮੰਤਰੀ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਰਾਜੇ ਦੇ ਬਾਰੇ ਦੱਸਣਾ ਸ਼ੁਰੂ ਕੀਤਾ। ਮੰਤਰੀ ਕਹਿੰਦਾ, ਵੱਡੇ ਗੁਰੂ ਪਹੁੰਚੇ ਤਿਸ ਥਾਨਾ। ਹੱਥ ਜੋੜ ਕੇ ਰਾਜੇ ਦਾ ਮੰਤਰੀ ਕਹਿੰਦਾ ਕਿ ਇਹ ਸਤਿਗੁਰੂ ਜੀ, ਤੁਹਾਡੇ ਪਿਤਾ ਵੱਡੇ ਸਤਿਗੁਰੂ ਭਾਵ ਕੇ ਸਤਿਗੁਰੂ ਤੇਗ ਬਹਾਦਰ ਜੀ ਇੱਕ ਸਮੇਂ ਸਾਡੇ ਕੋਲ ਉੱਥੇ ਪਹੁੰਚੇ ਸਨ। ਰਾਜਾ ਰਾਮ ਮਿਲਿਓ ਮਹੀਪਾਲਾ, ਕੀਨ ਬੇਨਤੀ ਇਮ ਤਿਸ ਕਾਲਾ। ਕਹਿੰਦਾ ਕਿ ਜਿਹੜੇ ਸਾਡੇ ਰਾਜਾ ਸਾਹਿਬ ਨੇ, ਇਹਨਾਂ ਦੇ ਜਿਹੜੇ ਪਿਤਾ ਸਨ ਉਹਨਾਂ ਦਾ ਨਾਮ ਸੀ ਰਾਮ। ਰਾਜਾ ਰਾਮ ਜੀ ਮਿਲੇ ਸਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਉਸ ਵੇਲੇ, ਤੇ ਮੰਤਰੀ ਕਹਿੰਦਾ ਕਿ ਉਸ ਵੇਲੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਸੀ। ਯਤਨ ਕਰੇ ਉਪਜੋ ਨਹੀਂ ਬਾਲਕ, ਬਖਸ਼ੋ ਆਪ ਰਾਜ ਕੋ ਮਾਲਕ। ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਰਾਜੇ ਦਾ ਮੰਤਰੀ ਦੱਸਦਾ ਹੈ ਕਿ ਇਹਨਾਂ ਦੇ ਪਿਤਾ ਨੇ ਫੇਰ ਤੁਹਾਡੇ ਪਿਤਾ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਸੀ ਕਿ ਸੱਚੇ ਪਾਤਸ਼ਾਹ ਸਾਡੇ ਘਰ ਕੋਈ ਔਲਾਦ ਨਹੀਂ ਹੈ, ਤੁਸੀਂ ਕਿਰਪਾ ਕਰੋ ਤਾਂ ਕਿ ਸਾਡੇ ਘਰ ਦੇ ਵਿੱਚ ਬਾਲਕ ਪੈਦਾ ਹੋਵੇ ਜਿਹੜਾ ਕਿ ਰਾਜ ਭਾਗ ਨੂੰ ਮਗਰੋਂ ਸਾਂਭੇ। ਕਿਰਪਾ ਕਰੀ ਗੁਰ ਮੋਹਰ ਲਗਾਈ, ਦਇਓ ਪੁੱਤਰ ਇਹ ਬੱਜੀ ਵਧਾਈ। ਤੇ ਮੰਤਰੀ ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਕੀਤੀ ਕਿਰਪਾ, ਰਾਜੇ ਦੇ ਪੱਟ ਦੇ ਉੱਤੇ ਮੋਹਰ ਲਾਈ ਤੇ ਹੁਕਮ ਕੀਤਾ ਕਿ ਜਿਹੜਾ ਪੁੱਤਰ ਪੈਦਾ ਹੋਵੇਗਾ ਉਹਦੇ ਸਿਰ ਦੇ ਵਿੱਚ ਸਾਡੀ ਮੋਹਰ ਦਾ ਨਿਸ਼ਾਨ ਹੋਵੇਗਾ। ਮੰਤਰੀ ਕਹਿੰਦਾ, ਦਇਓ ਪੁੱਤਰ ਇਹ ਬੱਜੀ ਵਧਾਈ, ਇਹ ਜਿਹੜਾ ਤੁਹਾਡੇ ਸਾਹਮਣੇ ਰਾਜਾ ਬੈਠਾ ਹੈ ਇਹ ਉਸੇ ਹੀ ਰਾਜੇ ਦਾ ਪੁੱਤਰ ਹੈ ਜਿਹੜਾ ਕਿ ਸਤਿਗੁਰੂ ਤੇਗ ਬਹਾਦਰ ਜੀ ਦੇ ਵਰਦਾਨ ਦੇ ਨਾਲ ਇਹ ਪੈਦਾ ਹੋਇਆ ਤੇ ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ ਗਈਆਂ। ਤਿਸ ਤੇ ਚਿੰਨਤ ਸਿਰ ਇਸ ਕੇਰਾ, ਦਰਪਣ ਮੈਂ ਦੇਖਿਓ ਜਿਸ ਬੇਰਾ। ਮੰਤਰੀ ਕਹਿੰਦਾ ਕਿ ਬੜੇ ਵਰੇ ਬਤੀਤ ਹੋ ਗਏ, ਇੱਕ ਦਿਨ ਇਸ ਸਾਡੇ ਰਾਜੇ ਨੇ ਆਪਣੇ ਸਿਰ ਦੇ ਵਿੱਚ ਜਿਹੜਾ ਸਤਿਗੁਰਾਂ ਦੀ ਨਿਸ਼ਾਨੀ ਦਾ ਚਿੰਨ ਸੀ ਉਹਨੂੰ ਦੇਖਿਆ ਜਦੋਂ ਇਹ ਆਪਣੇ ਸਿਰ ਦੇ ਉੱਤੇ ਪੱਗ ਬੰਨ ਰਿਹਾ ਸੀ ਸ਼ੀਸ਼ੇ ਦੇ ਵਿੱਚ ਦੇਖ ਕੇ। ਸਭ ਪ੍ਰਸੰਗ ਜਨਨੀ ਤੇ ਸੁਣਿਓ, ਆਨੰਦ ਪਾਏ ਆਵਨੋ ਭਨਿਓ। ਤੇ ਕਹਿੰਦਾ ਕਿ ਫਿਰ ਆਪਣੀ ਮਾਤਾ ਜੀ ਤੋਂ ਇਹਨਾਂ ਨੇ ਸਾਰੇ ਪ੍ਰਸੰਗ ਨੂੰ ਪੁੱਛਿਆ ਤੇ ਫਿਰ ਬਹੁਤ ਹੀ ਜ਼ਿਆਦਾ ਆਨੰਦ ਪੈਦਾ ਹੋਇਆ। ਪੁਨਾ ਉਪਾਇਨ ਕੀਨ ਜਨਾਵਨ, ਪ੍ਰਥਕ ਪ੍ਰਥਕ ਸਭ ਕਰਿਓ ਬਤਾਵਨ। ਤੇ ਮੰਤਰੀ ਕਹਿੰਦਾ ਕਿ ਫਿਰ ਸਾਡਾ ਰਾਜਾ ਤੁਹਾਡੇ ਵਾਸਤੇ ਭੇਟਾਂ ਨੂੰ ਇਕੱਠਾ ਕਰਨ ਲੱਗਾ, ਵੱਖਰੀਆਂ ਵੱਖਰੀਆਂ ਇਹਨੇ ਬਹੁਤੀਆਂ ਸਾਰੀਆਂ ਭੇਟਾਵਾਂ ਲਿਆਂਦੀਆਂ ਨੇ। ਪ੍ਰਥਮ ਮਤੰਗ ਅਜਬ ਦਿਖਰਾਇਓ, ਜਿਹ ਸਮ ਦੁਤੀ ਨ ਜਗ ਮੈਂ ਜਾਇਓ। ਇਸ ਤਰ੍ਹਾਂ ਦੀਆਂ ਬੇਨਤੀਆਂ ਕਰਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਰਾਜੇ ਦੇ ਮੰਤਰੀ ਨੇ ਸਾਰਿਆਂ ਤੋਂ ਪਹਿਲਾਂ ਉਹ ਹਾਥੀ ਦਿਖਾਇਆ ਹੈ ਜਿਹੜਾ ਕਿ ਬਹੁਤ ਅਲੌਕਿਕ ਹੈ, ਜਿਹਦੀ ਸਮਾਨਤਾ ਦਾ ਹੋਰ ਦੂਜਾ ਕੋਈ ਅੱਜ ਤੱਕ ਹਾਥੀ ਪੈਦਾ ਹੀ ਨਹੀਂ ਹੋਇਆ। ਪੰਚ ਤੁਰੰਗ ਅਗਾਰੀ ਕਰੇ, ਕੰਚਨ ਜ਼ੀਨ ਜਿਨੋ ਪਰ ਪਰੇ। ਇਸ ਤੋਂ ਇਲਾਵਾ ਪੰਜ ਜਿਹੜੇ ਸ਼ਿੰਗਾਰੇ ਹੋਏ ਘੋੜੇ ਸਨ ਉਹ ਵੀ ਸਾਹਮਣੇ ਕੀਤੇ ਗਏ ਨੇ, ਜਿਨ੍ਹਾਂ ਦੇ ਉੱਤੇ ਸੋਨੇ ਦੀਆਂ ਕਾਠੀਆਂ ਪਾਈਆਂ ਹੋਈਆਂ ਨੇ। ਸ਼ਾਸਤਰ ਵਿਭੂਖਣ ਵਸਤਰ ਕਨੇਰੇ ਸ਼ਸਤਰ ਧਾਰੇ ਸਤ ਗੁਰੂ ਅਗੇਰੇ। ਇਸ ਤੋਂ ਇਲਾਵਾ ਬਹੁਤੇ ਸਾਰੇ ਸ਼ਸਤਰ, ਬਹੁਤੇ ਸਾਰੇ ਗਹਿਣੇ ਤੇ ਬਹੁਤੇ ਸਾਰੇ ਕੀਮਤੀ ਜਿਹੜੇ ਕੱਪੜੇ ਸਨ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੇ ਗਏ। ਦੇਖਤ ਖੁਸ਼ੀ ਵਿਸਾਲ ਦਈ ਹੈ, ਸੁਖ ਪ੍ਰਾਪਤ ਅਰਦਾਸ ਪਈ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੀਆਂ ਭੇਟਾਵਾਂ ਨੂੰ ਦੇਖ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ। ਸੁਖ ਪ੍ਰਾਪਤ ਅਰਦਾਸ ਪਈ ਹੈ, ਅਰਦਾਸਾਂ ਸਾਰੀਆਂ ਚੀਜ਼ਾਂ ਦਾ ਕੀਤਾ ਗਿਆ। ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਵਚਨ ਕੀਤਾ ਕਿ ਹੇ ਰਾਜਾ ਤੈਨੂੰ ਹਮੇਸ਼ਾ ਸੁਖ ਦੀ ਪ੍ਰਾਪਤੀ ਹੋਵੇ। ਇਸ ਤਰੀਕੇ ਦੇ ਨਾਲ ਉਸ ਵੇਲੇ ਸਾਰਾ ਕੁਝ ਵਾਪਰਿਆ, ਰਾਜੇ ਨੇ ਆਪਣੀਆਂ ਭੇਟਾਵਾਂ ਨੂੰ ਅਰਪਣ ਕੀਤਾ। ਫੇਰ ਚਿੱਟੇ ਮੱਥੇ ਵਾਲਾ ਇੱਕ ਹਾਥੀ, ਛੋਟਾ ਕੱਦ ਸੋਹਣਾ ਸਿੱਖ ਲਾਇਆ ਜੀ, ਚੁੱਲ ਸਾਜ ਸਵਰਨ ਦੇ ਮੜੇ ਹੋਏ, ਹੋਦੇ ਸਣੇ ਮਹਾਵਤ ਲਿਆਇਆ ਜੀ, ਘੋੜੇ 500 ਸਾਜ ਸੁਨਹਿਰੀ ਵਾਲੇ, ਸ਼ਸਤਰ 5 ਕਲਾ ਵੀ ਗਿਨਾਇਆ ਜੀ, ਇੱਕ ਚੌਂਕੀ ਕਿਸੇ ਕਾਰੀਗਰ ਕੜੀ, ਕਰ ਕਸਬ ਕਮਾਲ ਦਿਖਾਇਆ ਜੀ, ਇੱਕ ਢਾਲ ਫੁਲਾ ਦੀ ਸੰਜੋ ਪਾਰੀ, ਮਾਲਾ ਮੋਤੀਆਂ ਕੰਠ ਜੜਾਇਆ ਜੀ, ਕਲਗੀ ਜਿਗਾ ਜੜਾਊ ਕਈ ਹੋਰ ਤੋਹਫੇ, ਰਾਜੇ ਧਰ ਧਰ ਸੀਸ ਨਿਵਾਇਆ ਜੀ। ਵੇਖ ਸਤਿਗੁਰੂ ਬੜੇ ਹੀ ਖੁਸ਼ ਹੋਏ, ਸੁਖ ਸਾਂਦ ਦਾ ਪੁੱਛ ਪੁਛਾਇਆ ਜੀ, ਕੀਤੀ ਮੇਵੜੇ ਨੇ ਅਰਦਾਸ ਸਾਰੀ, ਵਾਹ ਵਾਹ ਦਾ ਸ਼ਬਦ ਸੁਣਾਇਆ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ, ਇਸ ਤਰੀਕੇ ਦੀਆਂ ਭੇਟਾਵਾਂ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ ਤੇ ਮੇਵੜੇ ਨੇ ਫਿਰ ਸਾਰੀਆਂ ਚੀਜ਼ਾਂ ਦਾ ਅਰਦਾਸਾ ਕਰਕੇ ਉਹਨਾਂ ਚੀਜ਼ਾਂ ਨੂੰ ਪ੍ਰਵਾਨ ਕੀਤਾ। ਪਾਇਓ ਨਿਹਾਲ ਖੁਸ਼ੀ ਕੋਲੇ, ਦਰਸ਼ਨ ਦੇਖਤ ਆਨੰਦ ਧਰੇ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਨੂੰ ਪ੍ਰਾਪਤ ਕਰਕੇ ਰਾਜਾ ਬਹੁਤ ਹੀ ਜ਼ਿਆਦਾ ਨਿਹਾਲ ਹੋਇਆ ਹੈ। ਉਸ ਨੇ ਆਨੰਦ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਕੀਤਾ। Thank you. बहु असाम देशन की गाथा बूझत रतन राय के साथा। इस तो बाद कवि संतोख सिंह जी लिखते ने के असाम दे ओदे देश दी जड़ी गाथा से सतगुराने रतन राय तो पूछी। सचवन सहत बखान तैसे कलगी तर को रुख होए जैसे। सतगुरु जी तरह तरह दे सवाल करदे ने अपने मंत्रियां दे समेत, जो जो सतगुरु जी पुछदे ने उसे उसे तरीके दे नाल दसी जांदा। देश रोय अपनो सर्ब बिर तंत करियो सुनावण गुर भगवंत। अपने देश दा ते अपना सारा जरा बिरतांत सी ओ भगवान सतगुरु गोविंद सिंह सच्चे पातशाह जी नूं सुनाया राजे रतन राय ने। खट खट का लग बैठे रहे रतन राय अर गुरमुद लहे। कवि संतोख सिंह जी लिखते ने के करीब 6 कु घड़ियां इसे तरीके दे नाल सतगुरु जी खुशी दे नाल राजे रतन राय दे लागे बैठे रहे। गज के गुण वर्णन बहु करे सीछत बड़ो कहने अनुसरे। उस वेले रतन राय ने अपने लियांदे होए हाथी दे बहुते सारे गुणा दा बयान कीता। कहिंदे सच्चे पातशाह सीछत बड़ो कहन अनुसरे। सच्चे पातशाह ए जिहड़ा हाथी है बहुत ज्यादा सिखिया होया। कहिंदे कि जिस तरह कोई मनुख कहिंदे ए उसे तरह ही करदा। जिम चाहो प्रभु जी करवावो नित देखो पर खो हर खावो। राजा कहिंदा है कि हे प्रभु जी हे सच्चे पातशाह जी जो तुसी हुक्म करोगे ये सिखिया हुआ हाथी ओही करेगा। इस करके नित ही देखो ते इस नूं परख के खुश होवो। पंच कला ए शास्त्र विशाला करे काज बहुते रण काला। इस तो अलावा राजा कहिंदा है कि सच्चे पातशाह ये पंच कला शस्त्र है जेड़ा के रण भूमि दे विच बहुते सारे कमां नूं सवारन वाला है। बरछी जम तर खड़ग तमाचा चहो सो करो रोस रण राचा। कहिंदा के सच्चे पातशाह ये पंच कला जेड़ा शस्त्र है ये पंजां शकलां नूं बदल बदल के धारण करदा है। सच्चे पातशाह कदे बरछी बन जांदा है कदे फिर कटार बन जांदी है कदे तलवार बन जांदी है ते कदे पिस्तौल तमांचा बन जांदा है। इस करके रण भूमि दे विच जदों बहुता ज्यादा रण मचिया होवे जिवें दे हथियार दी लोड़ पवे इको ही हथियार उन्हां तरह तरह दे हथियारां दा काम दे सकदा है। दुश्मन हतो दाव जस होए इसते बच के जाए ना कोए। राजा कहिंदा है कि दुश्मन दे उत्ते जेड़ा मर्जी हथियार पंजां दे विचों चलाया जा सकदा है इस दाव दे नाल वैरी बच के जा नहीं सकदा ओ मारिया जाएगा। ए चौंकी प्रब अजब विशाली सबकी सैल कीजिए काली। इस तो अलावा राजे रतन राय ने आख्या कि सच्चे पातशाह ए जिहड़ी चौंकी मैं लेके आया हां ए भी अजीब किस्म दी है सबकी सैल कीजिए काली। हे सच्चे पातशाह जी जेकर तुहाडे कोल अज समा नहीं है ते इन्हां सारियां चीजां दी परख तुसीं कल नूं करियो। बड़े जतन ते वस्त्र मंगाई मुख मांग्यो दिया मोल पुठाई। राजा रतन राय कहिंदा है कि वड्डे यतन दे नाल बहुता सारा मुल दे के इन्हां मुख चीजां नूं सच्चे पातशाह मैं मंगवाया। दूर दूर ते सुन सुन आछी हे ते आप के अर्पण बांछी। कहिंदा कि दूरां दूरां तो जिहड़ियां भी चंगियां चीजां मैनूं पता लगियां ओह मैं तुहाडे चरणां दे विच अर्पण करन दे वास्ते सारियां मंगवाईयां। सदा दास मैं सतगुर कर को सिखी बख्शो दे कर बरको। हाथ जोड़ के कहिंदा कि सदीवी तौर दे उते मैं सतगुरु दे घर दा दास हां कृपा करके सच्चे पातशाह मैनू सिखी दा दान बख्शो। सुनत महात्म उपजो प्रेम ਸ੍ਰੀ ਗੁਰ ਦਾਤਾ ਦੇ ਗੁਰ ਛੇਮ ਸੁਣਤ ਮਹਾਤਮ ਉਪਜਿਓ ਪ੍ਰੇਮ। ਕਹਿੰਦਾ ਹੈ, ਅਰਜ ਕਰਦਾ ਹੈ ਕਿ ਤੁਹਾਡੇ ਮਹਾਤਮ ਨੂੰ ਸੁਣ ਕੇ ਮੇਰੇ ਮਨ ਦੇ ਵਿੱਚ ਬਹੁਤਾ ਜ਼ਿਆਦਾ ਪ੍ਰੇਮ ਪੈਦਾ ਹੋਇਆ। ਸੱਚੇ ਪਾਤਸ਼ਾਹ, ਮੈਂ ਸੁਣਿਆ ਹੈ ਕਿ ਸਤਿਗੁਰੂ ਜੀ ਕਲਿਆਣ ਦੇ ਦਾਤੇ ਹੁੰਦੇ ਨੇ। ਆਪਣੋ ਜਾਣ ਪੂਜਾ ਪਕਰੀ ਜੈ ਚਰਨ ਕਮਲ ਕੀ ਪਾਹੁਲ ਦੀ ਜੈ। ਹੇ ਸੱਚੇ ਪਾਤਸ਼ਾਹ ਜੀ, ਆਪਣਾ ਜਾਣ ਕੇ ਮੇਰੀ ਬਾਹ ਨੂੰ ਫੜੋ ਤੇ ਸੱਚੇ ਪਾਤਸ਼ਾਹ ਆਪਣੇ ਚਰਨ ਕਮਲਾਂ ਦਾ ਜਿਹੜਾ ਅੰਮ੍ਰਿਤ ਹੈ ਉਹ ਮੈਨੂੰ ਛਕਾ ਦੇ। ਬੇਨਤੀ ਸੁਣਤ ਪ੍ਰਸੰਨ ਪ੍ਰਭ ਪੂਰੇ ਆਨੀ ਲਖੀ ਉਪਾਇਨ ਰੂਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਜੇ ਰਤਨ ਰਾਏ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਜੀ ਉਹਦੀਆਂ ਬੇਨਤੀਆਂ ਨੂੰ ਸੁਣ ਕੇ ਪ੍ਰਸੰਨ ਹੋਏ। ਆਨੀ ਲਖੀ ਉਪਾਇਨ ਰੂਰੇ, ਇਸ ਤੋਂ ਇਲਾਵਾ ਜਿਹੜੀਆਂ ਉਹਨੇ ਅਲੌਕਿਕ ਭੇਟਾ ਅਰਪਣ ਕੀਤੀਆਂ ਸੀ ਉਹਨਾਂ ਨੂੰ ਦੇਖ ਕੇ ਵੀ ਪ੍ਰਸੰਨ ਹੋਏ। ਪ੍ਰੇਮੀ ਹੇਰ ਖੁਸ਼ੀ ਬਹੁ ਕਰੀ ਜਨਮ ਮਰਨ ਕੀ ਅਪਦਾ ਹਰੀ। ਪ੍ਰੇਮੀ ਜਾਣ ਕੇ ਸਤਿਗੁਰੂ ਜੀ ਰਾਜੇ ਰਤਨ ਰਾਏ ਦੇ ਉੱਤੇ ਬੜੇ ਖੁਸ਼ ਹੋਏ ਨੇ, ਉਹਦੇ ਜਨਮ ਤੇ ਮਰਨ ਦੀ ਪੀੜਾ ਨੂੰ ਦੂਰ ਕਰ ਦਿੱਤਾ।
ਬੰਧਨ ਕਰ ਰਾਜਾ ਤਬ ਗਯੋ ਪਿਖ ਸੁਸ਼ੀਲ ਗੁਰ ਕੋ ਹਰ ਖਯੋ।
ਫੇਰ ਨਮਸਕਾਰ ਕਰਕੇ ਰਾਜਾ ਆਪਣੇ ਲਾਏ ਹੋਏ ਡੇਰੇ ਤੇ ਵਾਪਸ ਚਲਾ ਗਿਆ ਹੈ। ਸਤਿਗੁਰਾਂ ਦੇ ਸੁੰਦਰ ਸਰੂਪ ਨੂੰ ਤੇ ਸੁਸ਼ੀਲ ਸੁਭਾਅ ਨੂੰ ਦੇਖ ਕੇ ਰਾਜਾ ਵੀ ਬਹੁਤ ਪ੍ਰਸੰਨ ਹੋਇਆ।
ਹੈ ਗੈ ਸੌਂਪੇ ਦਾਸਣ ਪਾਸ ਖੈਬੇ ਦੇਹੋ ਨਿਹਾਰੀ ਕਾਸ।
ਦੂਸਰੇ ਪਾਸੇ ਜਿਹੜੀਆਂ ਭੇਟਾਵਾਂ ਅਰਪਣ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਇੱਕ ਹਾਥੀ ਹੈ ਤੇ ਘੋੜੇ ਬਹੁਤ ਸਾਰੇ ਨੇ, ਉਹਨਾਂ ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਆਪਣੇ ਦਾਸਾਂ ਨੂੰ ਸੌਂਪ ਦਿੱਤਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਨਿਹਾਰੀਆਂ ਚੰਗੇ ਤਰੀਕੇ ਦੇ ਨਾਲ ਇਹਨਾਂ ਸਾਰਿਆਂ ਨੂੰ ਛਕਾਈਆਂ ਜਾਣ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਨਿਸਾ ਬਿਤਾਏ ਪ੍ਰਭਾਤ ਪੀ ਥਾਨੇ ਸੌਚ ਸ਼ਨਾਨ ਗੁਰ ਦਰਬਾਰ ਲਗਾਏ ਕਰ ਬੈਠੇ ਮੁਦਤ ਸੁਜਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਨੂੰ ਬਤੀਤ ਕੀਤਾ, ਜਦੋਂ ਅਗਲੀ ਸਵੇਰ ਹੋਈ ਤੇ ਸਤਿਗੁਰੂ ਜੀ ਜਾਗੇ ਨੇ ਇਸ਼ਨਾਨ ਪਾਣੀ ਕੀਤਾ, ਫਿਰ ਸਤਿਗੁਰਾਂ ਨੇ ਹੁਕਮ ਕਰਕੇ ਦਰਬਾਰ ਨੂੰ ਸਜਾਇਆ ਹੈ ਤੇ ਸਤਿਗੁਰੂ ਜੀ ਦਰਬਾਰ ਦੇ ਵਿੱਚ ਦਰਸ਼ਨ ਦੇਣ ਦੇ ਵਾਸਤੇ ਬੈਠ ਗਏ।
ਪਠਿਓ ਮੇਵੜਾ ਨਿਪ ਬੁਲਵਾਯੋ ਮੁਦਤ ਸਚਿਵ ਜੁਤ ਚਲ ਕਰ ਆਇਓ।
ਸਤਿਗੁਰਾਂ ਨੇ ਆਪਣੇ ਮੇਵੜੇ ਨੂੰ ਭੇਜਿਆ ਹੈ ਜਿਨੇ ਕਿ ਰਾਜੇ ਨੂੰ ਜਾ ਕੇ ਸੂਚਨਾ ਦਿੱਤੀ ਹੈ। ਮੁਦਤ ਸਚਿਵ ਜੁਤ ਚੱਲ ਕਰ ਆਇਓ। ਰਾਜਾ ਰਤਨ ਰਾਏ ਬੜਾ ਖੁਸ਼ੀ ਦੇ ਨਾਲ ਆਪਣੇ ਮੰਤਰੀਆਂ ਦੇ ਸਮੇਤ ਦਰਬਾਰ ਦੇ ਵਿੱਚ ਪਹੁੰਚਾ।
ਕਰ ਬੰਧਨ ਬੈਠਿਓ ਪ੍ਰਭ ਤੀਰ ਖੜਗ ਸਿਪਰ ਜੁਤ ਸ਼ੁਭਤ ਸਰੀਰ।
ਸਤਿਗੁਰਾਂ ਦਾ ਦਰਸ਼ਨ ਕਰਕੇ ਨਮਸਕਾਰ ਕਰਕੇ ਸਤਿਗੁਰਾਂ ਦੇ ਲਾਗੇ ਬੈਠ ਗਿਆ ਹੈ।
ਖੜਗ ਸਿਪਰ ਜੁਤ ਸ਼ੋਭਤ ਸਰੀਰ,
ਭਾਵ ਕੇ ਸਤਿਗੁਰਾਂ ਨੇ ਤਲਵਾਰ ਨੂੰ ਧਾਰਨ ਕੀਤਾ ਹੋਇਆ, ਇਸ ਤੋਂ ਇਲਾਵਾ ਢਾਲ ਵੀ ਪਹਿਨੀ ਹੋਈ ਹੈ। ਸਤਿਗੁਰਾਂ ਦਾ ਸਰੀਰ ਸ਼ਸਤਰਾਂ ਦੇ ਨਾਲ ਬਹੁਤ ਜ਼ਿਆਦਾ ਸ਼ੋਭਾ ਦੇ ਰਿਹਾ।
ਪ੍ਰਥਮ ਚੌਂਕੀ ਸੋ ਮੰਗਵਾਈ ਦਾਵ ਕਲ ਪੁਤਲੀ ਨਿਕ ਸਾਈ।
ਫੇਰ ਜਿਹੜੀ ਰਾਜੇ ਨੇ ਭੇਟਾ ਚੌਂਕੀ ਕੀਤੀ ਸੀ ਉਸ ਨੂੰ ਹੁਕਮ ਕਰਕੇ ਸਤਿਗੁਰਾਂ ਨੇ ਮੰਗਵਾਇਆ ਹੈ ਤੇ ਫੇਰ ਉਸ ਦੀ ਕਲਾ ਨੂੰ ਦੱਬਿਆ। ਜਦੋਂ ਹੀ ਕਲਾ ਨੂੰ ਬਟਨ ਨੂੰ ਦੱਬਿਆ ਤੇ ਫਿਰ ਪੁਤਲੀਆਂ ਚਾਰੇ ਪਾਸੋਂ ਨਿਕਲ ਆਈਆਂ।
ਚੌਪਰ ਕੋ ਵਿਛਾਏ ਕਰ ਦੀਨ ਡਲ ਗੇਰਤ ਖੇਲਤ ਲਖ ਲੀਨ।
ਕਵੀ ਜੀ ਲਿਖਦੇ ਨੇ ਕਿ ਫੇਰ ਚੌਂਪੜ ਦੀ ਖੇਡ ਦਾ ਜਿਹੜਾ ਕੱਪੜਾ ਹੈ ਉਹ ਵਿਛਾ ਦਿੱਤਾ ਗਿਆ। ਡਲ ਗੇਰਤ ਖੇਲਤ ਲਖ ਲੀਨ, ਡਲਾਂ ਨੂੰ ਪਾਸਿਆਂ ਨੂੰ ਸੁੱਟਿਆ ਤੇ ਫਿਰ ਚੌਂਪੜ ਦੀ ਖੇਡ ਖੇਡੀ ਗਈ।
ਪੰਚ ਕਲਾ ਪੁਣ ਸ਼ਸਤਰ ਮੰਗਾਇਓ ਕਸਿਓ ਤਮਾਚਾ ਪ੍ਰਥਮ ਚਲਾਇਓ।
ਫੇਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਪੰਚਕਲਾ ਨਾਂ ਦੇ ਹਥਿਆਰ ਨੂੰ ਸ਼ਸਤਰ ਨੂੰ ਮੰਗਾਇਆ ਹੈ।
ਕਸਿਓ ਤਮਾਚਾ ਪ੍ਰਥਮ ਚਲਾਇਓ
ਤੇ ਸਾਰਿਆਂ ਤੋਂ ਪਹਿਲਾਂ ਜਿਹੜਾ ਪਿਸਤੌਲ ਸੀ ਜਿਹੜਾ ਤਮਾਚਾ ਸੀ ਉਸ ਨੂੰ ਚਲਾ ਕੇ ਦੇਖਿਆ।
ਬਡੋ ਸ਼ਬਦ ਪਾ ਤੋੜ ਕਨੇਰਾ
ਹੱਥ ਸ਼ਸਤਰ ਨੀਕੇ ਗੁਰ ਹੇਰਾ। ਜਦੋਂ ਤੋੜਾ ਲਾਇਆ ਤੇ ਬਹੁਤ ਜਿਆਦਾ ਆਵਾਜ਼ ਪੈਦਾ ਹੋਈ ਗੋਲੀ ਦੇ ਚੱਲਣ ਦੇ, ਹੱਥ ਸ਼ਸਤਰ ਨੀਕੇ ਗੁਰ ਹੇਰਾ। ਸਤਿਗੁਰੂ ਜੀ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਬੜਾ ਵਧੀਆ ਹਥਿਆਰ ਹੈ, ਇਹ ਰਣ ਦੇ ਵੇਲੇ ਯੁੱਧ ਦੇ ਵੇਲੇ ਬੜਾ ਵਧੀਆ ਕੰਮ ਦੇਵੇਗਾ।
ਪੁਣ ਕਲ ਦਾਬੇ ਪਯੋ ਕਿਰਪਾਨ, ਤੀਖਣ ਤਾਰਾ ਦਿਖਿਓ ਮਹਾਨ।
ਦੁਬਾਰਾ ਫੇਰ ਸਤਿਗੁਰਾਂ ਨੇ ਕਲਾ ਨੂੰ ਦੱਬਿਆ ਹੈ ਤੇ ਫੇਰ ਉਹ ਕਿਰਪਾਨ ਦਾ ਰੂਪ ਧਾਰਨ ਪੰਚਕਲਾ ਸ਼ਸਤਰ ਕਰ ਗਿਆ, ਜਿਹਦੀ ਬਹੁਤ ਹੀ ਜਿਆਦਾ ਕਿਰਪਾਨ ਦੀ ਤਿੱਖੀ ਧਾਰਾ ਹੈ ਸਤਿਗੁਰਾਂ ਨੇ ਪਰਖੀ।
ਗਹ ਕਬਜ਼ਾ ਕਰ ਮੈਂ ਪ੍ਰਭ ਤਬੈ, ਇਤੇ ਉਤ ਕਰ ਦੇਖਿਓ ਸ਼ੁਭ ਤਬੈ।
ਤਲਵਾਰ ਨੂੰ ਕਬਜ਼ੇ ਤੋਂ ਹੱਥ ਪਾ ਕੇ ਸਤਿਗੁਰਾਂ ਨੇ ਫੇਰ ਇਧਰ ਉਧਰ ਘੁਮਾ ਕੇ ਤਲਵਾਰ ਨੂੰ ਚੰਗੇ ਤਰੀਕੇ ਦੇ ਨਾਲ ਪਰਖੇ।
ਪੁਣ ਬਰਛੀ ਕਰ ਕੇ ਦਿਖਰਾਈ, ਤੀਖਣ ਅਨੀ ਕਣੀ ਰਪਕਾਈ।
ਫੇਰ ਦੁਬਾਰਾ ਕਲਾ ਨੂੰ ਦੱਬਿਆ ਤੇ ਫੇਰ ਉਹ ਬਰਛੀ ਦਾ ਰੂਪ ਧਾਰਨ ਕਰ ਗਿਆ, ਪੰਚਕਲਾ ਸ਼ਸਤਰ ਪਾਵ ਕੇ ਬਰਛੀ ਬਣ ਗਿਆ।
ਤੀਖਣ ਯਾਨੀ ਕਣੀ ਰਪਕਾਈ
ਪਾਵ ਕੇ, ਜਿਸ ਬਰਛੀ ਦੀ ਨੋਕ ਬਹੁਤ ਹੀ ਜਿਆਦਾ ਤਿੱਖੀ ਹੈ, ਵੈਰੀਆਂ ਨੂੰ ਮਾਰਨ ਦੇ ਵਾਸਤੇ ਬਹੁਤ ਪ੍ਰਬਲ ਹੈ।
ਪੁਣ ਜਮ ਧਰ ਕੋ ਤਿਸ ਤੇ ਕਰਿਓ, ਸੁੰਦਰ ਪਰੇ ਹੱਥ ਮੈਂ ਧਰਿਓ।
ਦੁਬਾਰਾ ਫੇਰ ਕਲਾ ਨੂੰ ਦੱਬਿਆ ਤੇ ਫੇਰ ਉਹ ਕਟਾਰ ਬਣ ਗਿਆ, ਪੰਚਕਲਾ ਸ਼ਸਤਰ।
ਸੁੰਦਰ ਪਰੇ ਹੱਥ ਮੈਂ ਧਰਿਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਉਹ ਕਟਾਰ ਫੜੀ ਹੋਈ ਬੜੀ ਸੋਭਾ ਦਿੰਦੀ।
ਹਰ ਤਾਰਾ ਯਾਰ ਅਨੀ ਮਹਾਨੇ, ਸ਼ਸਤਰ ਉਧਰ ਕੋ ਤਸ ਕਰ ਹਾਨੇ।
ਉਸ ਕਟਾਰ ਦੀ ਜਿਹੜੀ ਧਾਰਾ ਹੈ ਉਹ ਬਹੁਤ ਹੀ ਜਿਆਦਾ ਤਿੱਖੀ ਹੈ, ਜਿਹੜੀ ਚੁੰਝ ਹੈ ਉਹ ਵੀ ਬਹੁਤ ਜਿਆਦਾ ਤਿੱਖੀ ਹੈ। ਸ਼ਤਰੂ ਉਧਰ ਕੋ ਤਸ ਕਰ ਹਾਨੇ, ਭਾਵ ਕੇ ਜੇਕਰ ਵੈਰੀ ਦੇ ਪੇਟ ਦੇ ਵਿੱਚ ਇਸ ਖੰਜਰ ਦਾ, ਇਸ ਕਟਾਰ ਦਾ ਵਾਰ ਕੀਤਾ ਜਾਵੇ ਤੇ ਤਸਦੇ ਅਨੁਸਾਰ ਹੀ ਵੈਰੀ ਦੀ ਮੌਤ ਹੋ ਜਾਏ।
ਪਟੇ ਦਾਰ ਪੁਣ ਗੁਰਜ ਬਣਾਈ, ਲੱਗੇ ਸੀਸ ਪੁਣ ਬਚਨ ਨਾ ਪਾਈ।
ਦੁਬਾਰਾ ਫੇਰ ਜਦੋਂ ਕਲਾ ਨੂੰ ਦੱਬਿਆ ਤੇ ਫੇਰ ਗੁਰਜ ਬਣ ਗਿਆ, ਭਾਵ ਕੇ ਗਦਾ ਬਣ ਗਿਆ।
ਲੱਗੇ ਸੀਸ ਪੁਣ ਬਚਨ ਨਾ ਪਾਈ,
ਇਹ ਗਦਾ ਇਹ ਗੁਰਜ ਜਿਹੜੇ ਵੀ ਵੈਰੀ ਦੇ ਸਿਰ ਦੇ ਵਿੱਚ ਮਾਰਿਆ ਜਾਵੇ ਉਹ ਬਚ ਨਹੀਂ ਸਕਦਾ।
ਸਭ ਕਲ ਪਰਖਤ ਹਰਖਤ ਨਾਥ, ਸ਼ਸਤਰ ਅਜਾਇਬ ਧਰ ਕਰ ਹੱਥ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਅਲੌਕਿਕ ਸ਼ਸਤਰ ਪੰਜ ਕਲਾ ਨੂੰ ਸਤਿਗੁਰਾਂ ਨੇ ਆਪਣੇ ਹਸਤ ਕਮਲ ਦੇ ਵਿੱਚ ਧਾਰਨ ਕੀਤਾ ਸੀ। ਸਾਰੀਆਂ ਕਲਾ ਨੂੰ ਵਾਰੀ ਵਾਰੀ ਦੱਬ ਕੇ ਇਹਦੀ ਚੰਗੇ ਤਰੀਕੇ ਦੇ ਨਾਲ ਪਰਖ ਕੀਤੀ ਤੇ ਸਤਿਗੁਰੂ ਜੀ ਪੰਜ ਕਲਾ ਸ਼ਸਤਰ ਦੇ ਉੱਤੇ ਬਹੁਤ ਹੀ ਪ੍ਰਸੰਨ ਹੋਏ।
ਬੌਰ ਤੁਰੰਗਮ ਸਭ ਫਿਰਵਾਏ, ਮ੍ਰਿਗਨ ਸਮਾਨ ਤਵਾਏ ਕੁਦਾਏ।
ਇਸ ਤੋਂ ਬਾਅਦ ਜਿਹੜੇ ਰਾਜੇ ਨੇ ਘੋੜੇ ਅਰਪਣ ਕੀਤੇ ਸੀ, ਸਤਿਗੁਰਾਂ ਨੇ ਵਾਰੀ ਵਾਰੀ ਉਹਨਾਂ ਸਾਰਿਆਂ ਘੋੜਿਆਂ ਦੀ ਸਵਾਰੀ ਕੀਤੀ ਹੈ, ਉਹਨਾਂ ਨੂੰ ਇਧਰ ਉਧਰ ਦੌੜਾ ਕੇ ਫੇਰਿਆ ਹੈ। ਮ੍ਰਿਗਨ ਸਮਾਨ ਤਵਾਏ ਕੁਦਾਏ, ਕਵੀ ਜੀ ਲਿਖਦੇ ਨੇ ਕਿ ਹਿਰਨਾਂ ਦੇ ਵਾਂਗ ਉਹ ਚੁੰਗੀਆਂ ਮਾਰਦੇ ਨੇ, ਇਸ ਤੋਂ ਇਲਾਵਾ ਬੜੇ ਤਿੱਖੇ ਵੇਗ ਦੇ ਨਾਲ ਦੌੜਨ ਵਾਲੇ ਨੇ।
ਜਰੇ ਜ਼ੀਨ ਜਾਂ ਬੋਨਦ ਕੇਰੇ, ਰਤਨ ਰਾਏ ਕੋ ਪ੍ਰੇਮ ਬਡੇਰੇ।
ਇਸ ਤੋਂ ਇਲਾਵਾ ਜਿਹੜੇ ਦੋ ਕੜੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਿਹੜੇ ਉਸਨੇ ਅਰਪਣ ਕੀਤੇ ਸੀ, ਸਤਿਗੁਰਾਂ ਨੇ ਉਹਨਾਂ ਸੁੰਦਰ ਕੜਿਆਂ ਨੂੰ ਵੀ ਪਹਿਨਿਆ ਰਾਜੇ ਦੇ ਦੇਖਦਿਆਂ ਦੇਖਦਿਆਂ।
ਕਿਰਪਾ ਦ੍ਰਿਸ਼ਟ ਤੇ ਪਿਖੈ ਗੁਸਾਈ, ਵਾਸਤੇ ਅਜ ਬਿਆਨੀ ਸਮੁਦਾਈ।
ਕਵੀ ਜੀ ਲਿਖਦੇ ਨੇ ਕਿ ਅਜੀਬ ਕਿਸਮ ਦੀਆਂ ਬਹੁਤੀਆਂ ਸਾਰੀਆਂ ਭੇਟਾਵਾਂ ਰਾਜੇ ਨੇ ਅਰਪਣ ਕੀਤੀਆਂ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਰੀ ਵਾਰੀ ਸਾਰਿਆਂ ਨੂੰ ਦੇਖਦੇ ਨੇ ਤੇ ਮਿਹਰ ਦੀ ਨਜ਼ਰ ਦੇ ਨਾਲ ਰਾਜੇ ਦੇ ਵੱਲ ਦੇਖ ਰਹੇ ਨੇ।
ਪੁਣੇ ਮਤਾਂ ਗਿਆ ਨਾਵਣ ਕੀਨੋ, ਸੁੰਦਰ ਸਰਵ ਸ਼ਿੰਗਾਰ ਨਵੀਨੋ।
ਫੇਰ ਰਾਜੇ ਦੇ ਵੱਲੋਂ ਉਹ ਜਿਹੜਾ ਹਾਥੀ ਅਰਪਣ ਕੀਤਾ ਸੀ ਉਸ ਨੂੰ ਸਤਿਗੁਰਾਂ ਨੇ ਹੁਕਮ ਕਰਕੇ ਮੰਗਵਾਇਆ ਹੈ, ਬਹੁਤ ਸ਼ਿੰਗਾਰ ਕੇ ਹਾਥੀ ਨੂੰ ਲਿਆਂਦਾ ਗਿਆ।
ਸ੍ਰੀ ਕਲਗੀ ਤਰ ਨਿਕਟ ਹਕਾਰਾ, ਝੂਲ ਤਪਹੁੰਚਿਓ ਭਲੇ ਨਿਹਾਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰਕੇ ਦਾਸਾਂ ਨੂੰ ਆਖਿਆ ਕਿ ਹਾਥੀ ਨੂੰ ਲਾਗੇ ਲਿਆਂਦਾ ਜਾਵੇ। ਝੂਲਤ ਪਹੁੰਚਿਓ ਭਲੇ ਨਿਹਾਰਾ, ਭਾਵ ਕੇ ਝੂਲਦਾ ਹੋਇਆ ਅੰਬਾਰੀ ਦੇ ਸਣੇ ਹਾਥੀ ਸਤਿਗੁਰਾਂ ਦੇ ਲਾਗੇ ਪਹੁੰਚਿਆ।
ਕਦ ਮਹਿਖੇ ਸਮ ਸਦਮ ਆਨੰਦ, ਤਿੰਨ ਦਿਸ ਪ੍ਰੇਰਿਤ ਸੁੰਡ ਬਿਲੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਾਥੀ ਦਾ ਸਿਰਫ ਆਕਾਰ ਵੱਡੇ ਝੋਟੇ ਵਰਗਾ ਸੀ, ਭਾਵ ਕੇ ਸੰਡੇ ਦੇ ਆਕਾਰ ਦਾ ਉਹ ਹਾਥੀ ਸੀ। ਸਮ ਆਨੰਦ ਪਰ ਸਮੇਤ ਆਨੰਦ ਦੇ ਸੀ। ਤਿੰਨ ਦਿਸ ਪ੍ਰੇਰਿਤ ਸੁੰਡ ਬਿਲੰਦ, ਭਾਵ ਕੇ ਸਤਿਗੁਰਾਂ ਵਾਲੇ ਪਾਸੇ ਉਹਨੇ ਆਪਣੀ ਸੁੰਡ ਨੂੰ ਕੀਤਾ।
ਪ੍ਰਭੂ ਭੇਖ ਤੇ ਹੱਥ ਲਗਾਇਓ, ਮ੍ਰਿਦਲ ਦਿਲਾਸਾ ਦੇਠ ਹੈਰਾਇਓ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲ ਦਾ ਸਪਰਸ਼ ਕੀਤਾ ਹੈ ਹਾਥੀ ਦੀ ਸੁੰਡ ਦੇ ਨਾਲ, ਤੇ ਫੇਰ ਕੋਮਲ ਥਾਪੜਾ ਦੇ ਕੇ ਹਾਥੀ ਨੂੰ ਦਿਲਾਸਾ ਦੇ ਕੇ ਰੋਕਿਆ।
ਹਟ ਪੁਣ ਗੁਰ ਪਣ ਹੀ ਜਹ ਤਰੀ, ਸੁੰਡ ਵਿਖੇ ਗਹ ਚਾਰਨ ਕਰੀ।
ਸਤਿਗੁਰਾਂ ਨੇ ਹਾਥੀ ਨੂੰ ਕੋਈ ਵੀ ਹੁਕਮ ਨਹੀਂ ਕੀਤਾ, ਪਰ ਆਪਣੇ ਆਪ ਹੀ ਹਾਥੀ ਥੋੜਾ ਜਿਹਾ ਪਿਛਾਂ ਹਟਿਆ ਹੈ, ਸਤਿਗੁਰਾਂ ਦੇ ਜੋੜੇ ਨੂੰ ਆਪਣੀ ਸੁੰਡ ਦੇ ਨਾਲ ਚੁੱਕਿਆ ਤੇ ਚੰਗੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਜੋੜੇ ਨੂੰ ਝਾੜਿਆ ਤੇ ਫਿਰ ਝਾੜ ਕੇ ਸਤਿਗੁਰਾਂ ਦੇ ਅੱਗੇ ਟਿਕਾ ਦਿੱਤਾ।
ਭਲੇ ਬਣਾਏ ਟਿਕਾਏ ਅਗਾਰੀ, ਬਿਸਮਤ ਸਭਾ ਬਿਲੋਕਤ ਸਾਰੀ।
ਬੜਾ ਵਧੀਆ ਤਰੀਕੇ ਦੇ ਨਾਲ ਸਤਿਗੁਰਾਂ ਦੇ ਜੋੜੇ ਨੂੰ ਝਾੜਿਆ ਤੇ ਫਿਰ ਸਤਿਗੁਰਾਂ ਦੇ ਅੱਗੇ ਜੋੜਾ ਟਿਕਾ ਦਿੱਤਾ, ਰੱਖ ਦਿੱਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਖਣ ਵਾਲੇ ਸਾਰੇ ਦੇ ਸਾਰੇ ਬੜੇ ਹੈਰਾਨ ਹੋਏ।
ਗੈ ਸਤ ਗੁਰ ਤਨ ਬਾਣ ਚਲਾਏ, ਪ੍ਰੇਰੋ ਗਜ ਬੀਨਤ ਤਹਿ ਜਾਏ।
ਫਿਰ ਉਹ ਸਵੇਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਧਨੁਸ਼ ਨੂੰ ਆਪਣੇ ਹੱਥ ਦੇ ਵਿੱਚ ਫੜਿਆ ਤੇ ਬਹੁਤੇ ਸਾਰੇ ਤੀਰ ਦੂਰ ਦੂਰ ਚਲਾ ਦਿੱਤੇ। ਫਿਰ ਹਾਥੀ ਨੂੰ ਹੁਕਮ ਕੀਤਾ ਕਿ ਸਾਰਿਆਂ ਤੀਰਾਂ ਨੂੰ ਲੱਭ ਕੇ ਲਿਆ। ਉਸੇ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਾਥੀ ਗਿਆ ਹੈ ਤੇ ਸਾਰਿਆਂ ਤੀਰਾਂ ਨੂੰ ਵੱਖਰੀ ਵੱਖਰੀ ਜਗ੍ਹਾ ਤੋਂ ਉਸਨੇ ਜਾ ਚੁੱਕੇ।
ਸਭ ਇਕੱਠੇ ਕਰ ਸੁੰਡ ਮਜਾਰੀ, ਕਰੇ ਆਣ ਕਰ ਪ੍ਰਭੂ ਅਗਾਰੀ।
ਸਾਰੇ ਤੀਰਾਂ ਨੂੰ ਉਸਨੇ ਇਕੱਠਾ ਕਰਕੇ ਆਪਣੀ ਸੁੰਡ ਦੇ ਵਿੱਚ ਫੜਿਆ ਤੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਾਰੇ ਤੀਰ ਲਿਆ ਕੇ ਉਸਨੇ ਅਰਪਣ ਕਰ ਦਿੱਤੇ, ਰੱਖ ਦਿੱਤੇ।
ਚਲਤ ਚਾਲ ਚੰਚਲ ਅਤ ਚਾਰੂ, ਇਤੇ ਉਤ ਫਿਰਤ ਦੁਰਤ ਦੁੱਤ ਵਾਰੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਲ ਬਹੁਤ ਹੀ ਜ਼ਿਆਦਾ ਸੁੰਦਰ ਹੈ, ਇਤੇ ਉਤ ਫਿਰੈ ਤੁਰਤ ਦੁੱਤ ਵਾਰੋ, ਤੁਰਤ ਹੀ ਇਧਰ ਉਧਰ ਫਿਰਦਾ ਹੈ। ਇਸ ਤੋਂ ਇਲਾਵਾ ਆਮ ਵੀ ਇਸ ਤਰ੍ਹਾਂ ਦੀ ਮੰਨਤਾ ਹੈ ਕਿ ਹਾਥੀ ਦੀ ਜਿਹੜੀ ਚਾਲ ਹੈ ਉਹਨੂੰ ਸਾਰਿਆਂ ਤੋਂ ਸੁੰਦਰ ਚਾਲ ਤੇ ਮਸਤ ਚਾਲ ਮੰਨਿਆ ਗਿਆ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੀ ਸੁੰਦਰ ਚਾਲ ਦੇ ਨਾਲ ਉਹ ਚੱਲਦਾ।
ਅਲੱਗ ਅਲੱਗ ਕਿੰਕਣ ਗਰ ਮੈਂ ਬਾਜੈ, ਕੰਚਨ ਕਾਮ ਝੂਲ ਸ਼ੁਭ ਸਾਜੈ।
ਇਸ ਤੋਂ ਇਲਾਵਾ ਛੋਟੇ ਛੋਟੇ ਜਿਹੜੇ ਘੁੰਗਰੂ ਨੇ ਉਹ ਗਲ ਦੇ ਵਿੱਚ ਉਸ ਹਾਥੀ ਦੇ ਪਾਏ ਹੋਏ ਨੇ, ਜਦੋਂ ਤੁਰਦਾ ਹੈ ਤੇ ਫਿਰ ਉਹ ਆਵਾਜ਼ ਪੈਦਾ ਕਰਦੇ ਨੇ।
ਕੰਚਨ ਕਾਮ ਝੂਲ ਸ਼ੁਭ ਸਾਜੈ।
ਇਸ ਤੋਂ ਇਲਾਵਾ ਜਿਸ ਝੁੱਲ ਤੇ ਸੋਨੇ ਦਾ ਕੰਮ ਹੋਇਆ ਸੀ ਉਹ ਝੁੱਲ ਉਹਦੇ ਉੱਤੇ ਪਾਇਆ ਹੋਇਆ।
ਜਲ ਕੋਲੇ ਪੁਣ ਸੁੰਡ ਪਖਾਰੀ, ਗਹਿਵਾਈ ਤਿਸ ਮੈਂ ਭਰ ਚਾਰੀ।
ਫੇਰ ਪਾਣੀ ਲੈ ਕੇ ਆਪਣੀ ਸੁੰਡ ਨੂੰ ਉਸਨੇ ਧੋਤਾ ਹੈ।
ਗਹਿਵਾਈ ਤਿਸ ਮੈਂ ਭਰ ਚਾਰੀ,
ਫੇਰ ਦਾਸਾਂ ਨੇ, ਕਵੀ ਜੀ ਲਿਖਦੇ ਨੇ ਕਿ ਉਹਦੀ ਸੁੰਡ ਦੇ ਵਿੱਚ ਸੁਰਾਹੀ ਪਾਣੀ ਦੀ ਭਰੀ ਹੋਈ ਫੜਾ ਦਿੱਤੀ।
ਜਥਾ ਦਾਸ ਕਰ ਚਰਨ ਤੋਂ ਆਵੇ, ਤਥਾ ਨੀਰ ਚਾਰੀ ਤੇ ਪਾਵੇ।
ਫੇਰ ਉਸ ਸੁਰਾਹੀ ਦੇ ਪਾਣੀ ਦੇ ਨਾਲ ਉਹਨੇ ਸਤਿਗੁਰਾਂ ਦੇ ਚਰਨਾਂ ਨੂੰ ਧੋਣਾ ਸ਼ੁਰੂ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਦਾਸ ਸਤਿਗੁਰਾਂ ਦੇ ਚਰਨਾਂ ਨੂੰ ਪਖਾਰਦਾ ਸੀ, ਧੋਂਦਾ ਸੀ, ਇਸੇ ਤਰੀਕੇ ਦੇ ਨਾਲ ਉਹ ਸੁਰਾਹੀ ਦੇ ਵਿੱਚੋਂ ਪਾਣੀ ਪਾ ਪਾ ਕੇ ਸਤਿਗੁਰਾਂ ਦੇ ਚਰਨਾਂ ਨੂੰ ਧੋ ਰਿਹਾ।
ਗੁਰ ਕੇ ਪਾਏ ਪਖਾਰਨ ਕਰੇ, ਪੁੱਟ ਕੋ ਗਹਿ ਪਹੁੰਚੇ ਵਿਦ ਖਰੇ।
ਪਹਿਲਾਂ ਤੇ ਸਤਿਗੁਰਾਂ ਦੇ ਚਰਨਾਂ ਨੂੰ ਪਾਣੀ ਪਾ ਕੇ ਉਸਨੇ ਧੋਤਾ ਤੇ ਫੇਰ ਸੁੰਡ ਦੇ ਵਿੱਚ ਕੱਪੜਾ ਫੜ ਕੇ ਸਤਿਗੁਰਾਂ ਦੇ ਚਰਨਾਂ ਨੂੰ ਪੂੰਝੇ।
ਚਮਰ ਚਾਰ ਕੋ ਤਬ ਗਹਿਵਾਯੋ, ਫਿਰ ਹੋਏ ਗੁਰ ਪਰ ਭਲੇ ਚੁਲਾਯੋ।
ਇਸ ਤੋਂ ਬਾਅਦ ਉਸ ਹਾਥੀ ਦੀ ਸੁੰਡ ਦੇ ਵਿੱਚ ਚੌਰ ਫੜਾ ਦਿੱਤਾ ਹੈ। ਤੇ ਸਤਿਗੁਰਾਂ ਦੇ ਸੀਸ ਦੇ ਉੱਤੇ ਫਿਰ ਉਸਨੇ ਆਪਣੀ ਸੁੰਡ ਦੇ ਨਾਲ ਚੌਰ ਵੀ ਚੁਲਾਇਆ। ਜਥਾ ਦਾਸ ਲੈ ਮਤ ਕਰ ਫੇਰੈ ਤਥਾ ਟੁਰਾਵਤ ਚਾਮਰ ਪ੍ਰੇਰੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਵੇਂ ਦਾਸ ਚੌਰ ਲੈ ਕੇ ਅਕਲ ਦੇ ਨਾਲ ਸਤਿਗੁਰਾਂ ਦੇ ਸੀਸ ਦੇ ਉੱਤੇ ਚਲਾਉਂਦਾ ਹੈ, ਇਸੇ ਤਰੀਕੇ ਦੇ ਨਾਲ ਬੜਾ ਵਧੀਆ ਤਰੀਕੇ ਦੇ ਨਾਲ ਆਪਣੀ ਸੁੰਡ ਦੇ ਵਿੱਚ ਉਸਨੇ ਚੌਰ ਫੜਿਆ ਤੇ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕੀਤਾ।
ਇਤਿਆਦਿਕ ਵਿਦਿਆ ਦਿਖਰਾਈ ਹਰਖਤ ਗੁਰੂ ਸਭਾ ਬਿਸਮਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਬਹੁਤੀਆਂ ਵੱਡੀਆਂ ਜਿਹੜੀਆਂ ਵਿਦਿਆਵਾਂ ਸਨ ਉਹ ਦਿਖਾਈਆਂ ਹਾਥੀ ਨੇ। ਹਰਖਤ ਗੁਰੂ ਸਭਾ ਬਿਸਮਾਈ, ਸਤਿਗੁਰੂ ਜੀ ਹਾਥੀ ਦੇ ਉੱਤੇ ਬੜੇ ਪ੍ਰਸੰਨ ਹੋਏ ਨੇ ਤੇ ਵੇਖਣ ਵਾਲੀ ਸਭਾ ਬੜੀ ਹੈਰਾਨ ਹੋਈ।
ਹੋਏ ਪ੍ਰਸੰਨ ਮੁਖ ਬਾਕੀ ਉਚਰਿਓ ਨਾਮ ਪ੍ਰਸਾਦੀ ਗਜ ਕੋ ਤਰਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਬੜੇ ਪ੍ਰਸੰਨ ਹੋਏ ਨੇ। ਸਤਿਗੁਰਾਂ ਨੇ ਫੇਰ ਉਸ ਹਾਥੀ ਦਾ ਨਾਮਕਰਨ ਕੀਤਾ, ਭਾਵ ਕਿ ਸਤਿਗੁਰਾਂ ਨੇ ਉਸ ਹਾਥੀ ਦਾ ਨਾਮ ਰੱਖਿਆ। ਸਤਿਗੁਰਾਂ ਨੇ ਨਾਮ ਉਚਾਰਨ ਕੀਤਾ ਪ੍ਰਸਾਦੀ। ਪ੍ਰਸ਼ਾਦੇ ਦੇ ਆਕਾਰ ਦਾ ਜਿਹੜਾ ਚਿੱਟੇ ਰੰਗ ਦਾ ਚਿੰਨ ਸੀ ਉਹ ਹਾਥੀ ਦੇ ਮੱਥੇ ਦੇ ਵਿੱਚ ਸੀ, ਇਸੇ ਕਰਕੇ ਸਤਿਗੁਰਾਂ ਨੇ ਆਪਣੇ ਮੁਖ ਦੇ ਵਿੱਚੋਂ ਆਖਿਆ ਕਿ ਇਸ ਦਾ ਨਾਮ ਹੈ ਪ੍ਰਸਾਦੀ ਹਾਥੀ। ਇਤਿਹਾਸ ਦੇ ਵਿੱਚ ਇਸ ਦਾ ਬਹੁਤ ਸਾਰਾ ਜ਼ਿਕਰ ਆਉਂਦਾ ਹੈ। ਪ੍ਰਸਾਦੀ ਜਿਹੜਾ ਨਾਮ ਹੈ ਇਹ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸਦਾ ਰੱਖਿਆ।
ਸੇਤਾ ਕ੍ਰਿਤ ਮੈਂ ਦਾ ਸਮਝਾਏ ਜੇ ਤੱਕ ਖਾਏ ਰਹੇ ਤ੍ਰਿਪਤਾਏ।
ਉਸ ਵੇਲੇ ਫਿਰ ਸਤਿਗੁਰਾਂ ਨੇ ਆਖਿਆ ਕਿ ਜਿੰਨਾ ਘਿਓ ਜਿੰਨੀ ਖੰਡ ਤੇ ਜਿੰਨਾ ਮੈਦਾ ਇਹ ਖਾਣਾ ਚਾਵੇ ਇਸ ਨੂੰ ਓਨਾ ਹੀ ਰੱਜ ਕੇ ਛਕਾਇਆ ਜਾਵੇ, ਰਜਾਇਆ ਜਾਵੇ, ਤ੍ਰਿਪਤ ਕੀਤਾ ਜਾਵੇ।
ਸੌਂਪਿਓ ਦਾਸਨ ਕੋ ਇਤ ਸੇਵਾ ਭਏ ਕਿਰਪਾਲ ਪ੍ਰਭੂ ਗੁਰਦੇਵਾ।
ਸਤਿਗੁਰੂ ਜੀ ਕਿਰਪਾਲੂ ਹੋਏ ਨੇ ਤੇ ਸਤਿਗੁਰਾਂ ਨੇ ਆਪਣੇ ਦਾਸਾਂ ਨੂੰ ਹੁਕਮ ਕੀਤਾ ਕਿ ਜੋ ਵੀ ਇਹ ਛਕਣ ਦੇ ਵਾਸਤੇ ਰੁਚੀ ਨੂੰ ਧਾਰਨ ਕਰਦਾ ਇਸ ਨੂੰ ਉਸੇ ਤਰੀਕੇ ਦੇ ਨਾਲ ਛਕਾਇਆ ਜਾਵੇ ਦਾਣਾ ਪੱਠਾ।
ਰਤਨ ਰਾਏ ਕਰ ਜੋਰ ਉਚਾਰਾ ਸੁਣੋ ਜਗਤ ਗੁਰ ਰਾਤ ਮਜਾਰਾ।
ਉਸ ਵੇਲੇ ਹੱਥ ਜੋੜ ਕੇ ਰਾਜੇ ਰਤਨ ਰਾਏ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਹੈ, ਸੁਣੋ ਜਗਤ ਗੁਰ ਰਾਤ ਮਜਾਰਾ। ਹੇ ਜਗਤ ਦੇ ਗੁਰੂ ਜੀ ਸੁਣੋ, ਰਾਤ ਦੇ ਵੇਲੇ ਹੋਰ ਵੀ ਬਹੁਤੇ ਸਾਰੇ ਕੌਤਕ ਨੇ ਜਿਹੜੇ ਕਿ ਹਾਥੀ ਦਿਖਾ ਸਕਦਾ।
ਕਹਿੰਦਾ ਜਵਲਤ ਮਸ਼ਾਲ ਦੇਹ ਗਹਿਵਾਈ ਕਰਤ ਪ੍ਰਕਾਸ਼ ਚਲਿਓ ਮਗ ਜਾਏ।
ਸੱਚੇ ਪਾਤਸ਼ਾਹ ਜਦੋਂ ਰਾਤ ਹੋਏਗੀ ਤੇ ਫੇਰ ਇਸ ਦੀ ਸੁੰਡ ਦੇ ਵਿੱਚ ਜਗਦੀ ਹੋਈ ਮਸ਼ਾਲ ਨੂੰ ਫੜਾਇਆ ਜਾਵੇਗਾ ਤੇ ਸੱਚੇ ਪਾਤਸ਼ਾਹ ਦੇਖਿਓ ਜਦੋਂ ਤੁਸੀਂ ਇਹ ਸਵਾਰੀ ਇਹਦੇ ਤੇ ਕਰੋਗੇ ਤੇ ਮਸ਼ਾਲ ਦੇ ਨਾਲ ਰਸਤੇ ਦੇ ਵਿੱਚ ਇਹ ਚਾਨਣ ਵੀ ਕਰੇਗਾ, ਪਰ ਇਹ ਜਿਹੜਾ ਨਜ਼ਾਰਾ ਹੈ ਉਹ ਰਾਤ ਦੇ ਵੇਲੇ ਦੇਖਿਆ ਜਾਵੇਗਾ। ਇਸ ਤਰੀਕੇ ਦੇ ਨਾਲ ਰਾਜੇ ਨੇ ਬੇਨਤੀ ਕੀਤੀ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।
ਕੌਤਵ ਨੇ